ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਦਰਸ਼ਨ ਬਹੁਨ ਤੁਰੰਗਾ ਮੰਤ੍ਰੰਗ ਗਾਰੂੜੀ ਨਿਵਾਰਨ ਦਸ਼ਨ ਬਿਹੂਨ ਪੁਯੰਗ ਮੰਤ੍ਰੰਗ ਗਾਰੂੜੀ ਨਿਵਾਰਨ ਵਿਆਦ ਉਪਾਰਣ ਸੰਤੰ ਨਾਨਕ ਲਬਦ ਕਰਮਣ ਹੈ ਵਿਆਦ ਉਪਾਰਣ ਸੰਤੰ ਨਾਨਕ ਲਬਦ ਕਰਮਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਗੁਰੂ ਸਵਾਰਿਆ ਪਾਸੋਂ ਸਰਵਣ ਕੀਤਾ ਹੈ ਜੋ ਲੜੀਵਾਰ ਗਾਥਾ ਬਾਣੀ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਅੱਜ ਦੇ ਇਸ 16ਵੇਂ ਸਲੋਕ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਓਤ ਪੋਤ ਸੰਤ ਮਹਾਂਪੁਰਸ਼ ਭਗਤ ਗੁਰਮੁਖ ਉਸ ਦੇ ਅੰਦਰ ਦੀ ਰਹਿਮਤ ਨੂੰ ਸਾਨੂੰ ਕਿਰਪਾ ਕਰਕੇ ਦਰਸਾਉਣ ਦਾ ਯਤਨ ਕੀਤਾ ਹੈ ਕਿ ਜਿਵੇਂ ਇਹ ਮੰਨਿਆ ਜਾਂਦਾ ਹੈ ਕਿ ਹਿੰਦੁਸਤਾਨ ਵਿੱਚ ਜ਼ਹਿਰੀਲੇ ਸੱਪਾਂ ਨੂੰ ਵਸ ਕਰਨ ਵਾਲੇ ਕਈ ਮਾਂਦਰੀ ਨੇ ਜਿਹੜੇ ਗਰੁੜ ਮੰਤਰ ਦੇ ਨਾਲ ਸੱਪ ਦੇ ਜ਼ਹਿਰ ਨੂੰ ਕੱਢ ਸਕਦੇ ਨੇ, ਉਸ ਦੇ ਦੰਦ ਖੱਤੇ ਕਰ ਸਕਦੇ ਨੇ, ਉਸ ਮੰਤਰ ਨਾਲ ਜ਼ਹਿਰੀਲੇ ਸੱਪ ਵੀ ਕਾਬੂ ਆ ਜਾਂਦੇ ਨੇ। ਕਹਿੰਦੇ ਨੇ ਜਿਵੇਂ ਗਰੁੜ ਮੰਤਰ ਨਾਲ ਉਸ ਗਾਰੂੜੀ ਮੰਤਰ ਨਾਲ ਮਾਂਦਰੀ ਜ਼ਹਿਰੀਲੇ ਸੱਪਾਂ ਨੂੰ ਵਸ ਕਰਦੇ ਨੇ, ਦੰਦਾਂ ਤੋਂ ਬਿਨਾਂ ਕਰ ਸਕਦੇ ਨੇ, ਇਸੇ ਤਰ੍ਹਾਂ ਪ੍ਰਭੂ ਦਾ ਪਿਆਰਾ ਸੰਤ ਜਨ ਜਦੋਂ ਕਿਸੇ ਤੇ ਮੁਸੀਬਤ ਪੀੜਾ ਆਉਂਦੀ ਏ, ਅੰਦਰੋਂ ਕੋਈ ਦੁਖੀ ਹੁੰਦਾ ਹੈ ਤੇ ਰੱਬ ਦਾ ਪਿਆਰਾ ਸੰਤ ਜਨ ਉਹਦੇ ਅੰਦਰ ਦੇ ਦੁੱਖ ਨੂੰ ਖਤਮ ਕਰ ਸਕਦਾ ਹੈ, ਉਹ ਸਹਾਇਕ ਹੋ ਸਕਦਾ ਹੈ। ਆਓ ਇਸ ਅੰਮ੍ਰਿਤ ਸ਼ਲੋਕ ਨੂੰ ਆਪਾਂ ਵਿਚਾਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਰੋਸ਼ਨੀ ਵਿੱਚ। ਸਾਹਿਬ ਕਹਿੰਦੇ ਨੇ ਪਰ ਇਹ ਕੋਈ ਜੇ ਗੁਰਮੁਖ ਜਨ ਸੰਤ ਜਨ ਲੱਭਦੇ ਨੇ ਕਿਤੇ ਟਾਵੇਂ ਟਾਵੇਂ ਤੇ ਮਿਲਣਗੇ ਭਾਗਾਂ ਦੇ ਨਾਲ। ਆਓ ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਆਪ ਜੀ ਬਖਸ਼ੋ ਅਸੀਸ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਵਿੱਚ ਵਰਤੋ, ਅੰਦਰ ਦੀ ਇਕਾਗਰਤਾ ਬਖਸ਼ੋ, ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਅਦਬ ਨਾਲ ਆਪ ਹੀ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅਨੁਸਾਰ ਜਿਸ ਵੀ ਪ੍ਰਾਣੀ ਨੇ ਗੁਰੂ ਕੀ ਸ਼ਰਨ ਵਿੱਚ ਪੈ ਕੇ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਿਆ ਹੈ, ਮਾਲਕ ਦਾ ਸਿਮਰਨ ਕਰਨ ਵਾਲਾ, ਪ੍ਰਭੂ ਦੀ ਭਗਤੀ ਕਰਨ ਵਾਲਾ, ਗੁਰੂ ਕੀ ਕਿਰਪਾ ਦਾ ਪਾਤਰ ਬਣ ਗਿਆ ਤੇ ਉਹ ਅਸਲ ਵਿੱਚ ਪਰਮੇਸ਼ਵਰ ਦਾ ਰੂਪ ਹੀ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਅਸੀਂ ਬਚਨ ਬੜੀ ਵਾਰੀ ਪੜ੍ਹਦੇ ਹਾਂ। ਇੱਕ ਦਿਨ ਸ਼ਾਇਦ ਅਰਜ਼ ਵੀ ਕੀਤਾ ਸੀ ਇਹ ਬਚਨ ਕਿ ਖੜਕਾ ਸੇਵਕ ਸੋ ਹਰ ਜੇਹਾ, ਹਜ਼ੂਰ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ ਜੋ ਪ੍ਰਾਣੀ ਨਿਤ ਦਿਨ ਭਜੈ ਰੂਪ ਰਾਮ ਤੇ ਜਾਣ। ਸ਼ਾਇਦ ਧੰਨ ਗੁਰੂ ਕਲਗੀਧਰ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਹਰ ਹਰ ਜਨ ਦੁਈ ਏਕ ਹੈ ਬਿਦ ਵਿਚਾਰ ਕਛਨਾ, ਪ੍ਰਭੂ ਪ੍ਰਭੂ ਦਾ ਸੇਵਕ ਪਰਮਾਤਮਾ ਔਰ ਉਹਦਾ ਸੰਤ ਜਨ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਨਾਲ ਕਈ ਵਾਰੀ ਸਾਡੇ ਮਨ ਵਿੱਚ ਇਹ ਤੋਖਲਾ ਜ਼ਰੂਰ ਉੱਠਦਾ ਹੈ ਕਿ ਅਸੀਂ ਸ਼ਬਦ ਜਦੋਂ ਸੰਤ ਭਗਤ ਗੁਰਮੁਖ ਗੁਰਸਿੱਖ ਕਰਨੀ ਵਾਲੇ ਮਹਾਂਪੁਰਸ਼ ਵਰਤਨੇ ਹਾਂ ਤੇ ਅਸੀਂ ਇਹ ਸਮਝਨੇ ਸ਼ਾਇਦ ਇਹ ਇੱਕ ਜਮਾਤ ਹੈ ਜਿਹੜੀ ਦੇਹ ਦੀ ਪੂਜਾ ਵੱਲ ਪ੍ਰੇਰ ਰਹੀ ਹੈ। ਆਦਿ ਕਾਲ ਤੋਂ ਜਿੱਥੇ ਹਕੀਕਤ ਰਹੀ ਹੈ ਉਹਦੇ ਨਾਲ ਬਨਾਵਟ ਵੀ ਜ਼ਰੂਰ ਰਹੀ ਹੈ। ਜਿੱਥੇ ਸੱਚ ਦੀ ਗੱਲ ਕਰਨ ਵਾਲੇ ਰਹੇ ਨੇ ਉੱਥੇ ਸੱਚ ਦਾ ਭੇਖ ਪਾ ਕੇ ਅੰਦਰ ਨੂੰ ਕੂੜ ਵੀ ਕਮਾਉਂਦੇ ਲੋਕ ਦੇਖੇ ਗਏ, ਪਰ ਇਹਦਾ ਭਾਵ ਇਹ ਨਹੀਂ ਕਿ ਜੇ ਕੋਈ ਸੱਚ ਦਾ ਬਸਤਰ ਪਾ ਕੇ ਕੋਈ ਧਰਮ ਦਾ ਭੇਖ ਪਾ ਕੇ ਅੰਦਰੋਂ ਕੂੜ ਧੋ ਰਿਹਾ ਤੇ ਜਿਹੜਾ ਹਕੀਕਤ ਜੋ ਸੱਚ ਹੈ ਉਹ ਅਸਲ ਵਿੱਚ ਅਲੋਪ ਹੋ ਗਿਆ ਉਹ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਕਿਰਪਾਲੂ ਦਾਤਾ ਜੀ ਨੇ ਗੁਰਮੁਖ ਦੀ ਸਮਰੱਥਾ ਨੂੰ ਜਦੋਂ ਬਿਆਨ ਕੀਤਾ, ਸੁਰ ਸਰਾਜ ਵਿੱਚ ਇੱਕ ਬਚਨ ਹੈ ਹਜ਼ੂਰ ਦਾ, ਸਹਿ ਫਰਮਾਉਂਦੇ ਨੇ ਗੁਰਮੁਖ ਕੋਟ ਉਧਾਰ ਦਾ ਭਾਈ। ਹੁਣ ਇਹਦੇ ਅਖਰੀ ਅਰਥ ਇਹ ਨੇ ਤੇ ਜੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਭਰੋਸਾ ਕਰਨੇ, ਕਹਿੰਦੇ ਨੇ ਰੱਬ ਦਾ ਪਿਆਰਾ ਗੁਰੂ ਕਾ ਗੁਰਮੁਖ ਜੋ ਹੈ ਉਹ ਗੁਰਸਿੱਖ ਇੱਕ ਨਾਮ ਦੇ ਕਿਣਕੇ ਨਾਲ ਕਰੋੜਾਂ ਜੀਵਾਂ ਦਾ ਪਾਰ ਉਤਾਰਾ ਕਰ ਸਕਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਲਾਵੈ ਇੱਕ ਕਣੀ, ਇੱਕ ਨਾਮ ਦੇ ਕਿਣਕੇ ਨਾਲ ਉਹ ਬੰਦਗੀ ਕਰਨ ਵਾਲਾ ਸਿਮਰਨ ਕਰਨ ਵਾਲਾ ਕਰੋੜਾਂ ਜੀਵਾਂ ਦਾ ਭਲਾ ਕਰ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣਾ ਨੇ ਆਪਣੀ ਰਚਨਾ ਵਿੱਚ ਗੁਰਸਿੱਖ ਦੀ ਗੱਲ ਕਰਦੇ ਹਾਂ, ਅਸੀਂ ਭਾਵੇਂ ਸ਼ਬਦ ਗੁਰਸਿੱਖ ਵੀ ਵਰਤ ਲਈਏ ਸੰਤ ਸ਼ਬਦ ਵੀ ਵਰਤ ਲਈਏ। ਮੈਂ ਆਰੰਭ ਵਿੱਚ ਕਿਉਂਕਿ ਜਦੋਂ ਇਹ ਕਿਤੇ ਵਿਸ਼ਾ ਸੰਗਤ ਵੀ ਚੱਲਦਾ ਹੈ ਹੋ ਸਕਦੇ ਨੇ ਕਈ ਸੱਜਣਾਂ ਦੇ ਅੰਦਰ ਖਲਦਲੀ ਵੀ ਮੱਚਦੀ ਹੈ ਕਿਉਂਕਿ ਮਨ ਜਿਹੜਾ ਉਹਨੇ ਵੇਖੀ ਕੇਵਲ ਇੱਕ ਤਸਵੀਰ ਹੈ ਭੇਖ ਵਾਲੀ ਪਖੰਡ ਵਾਲੀ ਦੰਭ ਵਾਲੀ, ਪਰ ਇਹਦਾ ਭਾਵ ਇਹ ਨਹੀਂ ਕਿ ਰੱਬ ਦੀ ਕਰਨੀ ਵਾਲੇ ਜਿਹੜੇ ਨੇ ਉਹਨਾਂ ਦਾ ਕਿਤੇ ਕਾਲ ਪੈ ਗਿਆ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸੇ ਸਿਧਾਂਤ ਨੂੰ ਲੈ ਕੇ ਇੱਕ ਬਚਨ ਕਿਹਾ, ਕਹਿਣ ਲੱਗੇ ਬਲਹਾਰੀ ਤਿੰਨਾਂ ਗੁਰਸਿੱਖਾਂ, ਇੱਕ ਸਿੱਖ ਕੋਲ ਕਿੰਨੀ ਕੁ ਸਮਰੱਥਾ ਹੈ, ਬਲਹਾਰੀ ਤਿੰਨਾਂ ਗੁਰਸਿੱਖਾਂ, ਕਹਿਣ ਲੱਗੇ ਗੁਰ ਸੇਵਾ ਜਾਣਨ ਅਪਰਿਠਾ, ਜਿਹੜੇ ਗੁਰੂ ਦੀ ਸੇਵਾ ਨੂੰ ਸਭ ਤੋਂ ਉੱਤਮ ਸਮਝਦੇ ਨੇ, ਬਲਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇਨ ਸਰਿਠਾ। ਹੁਣ ਇਹਦੇ ਅਖਰੀ ਅਰਥ ਕਦੀ ਕਰਕੇ ਦੇਖੀਏ, ਕੇਵਲ ਇਹ ਸ਼ਬਦ ਪੜ੍ਹਨ ਮਾਤਰ ਨਹੀਂ, ਇਹ ਪੌੜੀ ਜਾਂ ਕੇਵਲ ਗਾਉਣ ਮਾਤਰ ਨਹੀਂ, کہن لگے میں انہاں گرسکھاں تو قربان خاں جڑے آپ کرے نے تے جنہاں دے کول سرشتی نوں تارن دی سمرتھا ہے آپ کرے تریر سرشتاں تے اخیر تے انہاں دکھ کے کہن لگے گرسکھ ملیا پاپ پڑھیٹھا جدو کرنی والے گرسکھ نوں کوئی ملدا ہے جڑے وچ گرو ورتدا ہوئے حقیقت وچ اونوں مل کے پاپی دے پاپ کھنڈر ہو جاندے اس سکھ دی سنگت کرے اوہدے کول بیٹھ کے بندگی دی گل کرے تے اوہدے اندر دے دو کھنڈل ہو جاندے سہب تن گرو ارجن دیو کرپالو جی نے اج دے اس امرت بچن وچ بخشش کیتی کہ جویں گرڑ منتر نوں پڑھن والے سپ دے دند کر دیندے نے اونوں کھٹے کر دیندے نے زہر اتار دیندے نے رب دی بندگی کرن والا سنت جن پربھو دے رنگ وچ رتا ہویا بندگی والا جدو کوئی جیو اوہدے کول منک جاندا ہے تے رب دا پیارا جگیاسو دے اندر دے دکھاں نوں کٹ دیندا ہے گرو گرنتھ صاحب دے امرت بچناں وچوں آپا تریے اگے کبیر صاحب نے ایک پوتر شلوک کیا ہے تے یتن کیتا ہے کہ گرو جوت دے کچھ بچن آپ نال سانجے کیتے جان کئی وار اسی اے وی شبد کہنے ہیں لو جی اس بھگتاں نے سنت شبد ورتیا سی حضور کرپالو جی دے امرت بچناں وچوں بھگت جی دا سی بچن پڑھنے پہلا کبیر سنت کی گیل نہ چھوڑیے گیل دا اخری ارتھ ہوندا رستہ یہ مطلب کہ رب دے پیارے نے جڑا مارگ بنایا ہے جس رستے وہ چلدا ہے کہ جگیاسو تو اس رستے تے اس مارگ تے تو کبیر سنت کی گیل نہ چھوڑیے مارگ لاگا جاؤں تے اگلا بچن ہے پیکھ سکھی پنیت ہوئے یہ مطلب کہ اس دے کول بیٹھے وہ درشن کیتے ہیں اندر دی ملینتا اندر دی واشنا اندر دے کرن جڑے دے وہ کھیڑا چھڑ دے جیہو جی بندے دی اسی سنگت کرنے ہیں قدرتی طور تے سارے اندر پرنے اوہو جے پیدا ہو جان گے آپ دیکھو کدی تجربہ کر کے نندت بندے دی سنگت کرو گے 15-20 منٹ ادھا گھنٹہ وہی نندیا سنو تے جدو سمرن کرانگے بانی پڑھاں گے اس ویلے وار وار اس بندے دیا گلاں جڑیاں نے کان وچ گونجی جان گیا کئی دن اس نندک بندے دا اندر جڑے ساڈے اندر نو ٹکن نہیں دے گا پیاریو کدی وکاری بندہ کام واشنا دا ماریا ہویا بندہ اودے کول بیٹھ کے پاوے کچھ وی کوئی نہ کرے صرف اودیاں گلاں سنی جائے واشنا نال بھرے ہوئے بندے دی زبان وچوں نکلے ہوئے بول ساڈے اندر اتنا کو اثر کرن گے کئی سما من جڑا پرت پرت کے کھنڈے گا اودے واشنا دے بول ساڈے اندر بھی واشنا پیدا کرن گے کبیر صاحب نے اسے کر کے بچن کیا وہ کہندے نے پیارے کہ تیرے کپڑے بالکل دامن تیرا صاف ہے پاک بستر نے تیرے کئی واری ہوندا کہ آپاں گلاں سن لینے ہیں پر اے انہاں واسطے نے جڑے سرتی برتی والے پرمارت دے مارگ تے چلے نے جڑا بندہ پہلے ہی ٹٹیا ہوا ہے اودے واسطے تا کیول ایک مذاق ہے ایک سما پاس کرنے والی گل ہے جڑے کتے اندروں جڑے نے سوکشمتائی والے پاسے گئے نے اپنے اندر دل وچ گروان بھی چاٹی ماردے پئے نے ہاں جدو کسے واشنا والے دی وکاری بندے دی سنگت کرانگے ادو تا نال اپاں ہاں وچ ہاں ملائی جانگے ہسی جانگے مذاق کری جانگے پر پیارے جدو کتے اکانت وچ بیٹھا کے نا او دے نال گھنٹہ ادھا گھنٹہ جڑے شبد وی بولے نے وہ ساڈے اندر نوں سولاں دی طرح چبھن کیونکہ شانے مہاپرش ایک گل کہندے نے کہ ککر دے بیج نوں کدی وی کنڈے نہیں دس دیکھندے ہن ککر دا بیج آپاں انڈیا وچ دیکھے کوئی بندہ اپنے ہتھ دی تلی تے ککر دے بیج رکھ لے 5-10 اونوں اپنے ہتھ دی تلی وچ ملی جائے کدی بیج وچوں کنڈے نہیں نکل کے چب دیکھندے بیج تا اسی طرح جویں مانو ایک چنیاں دے دانے نو کوئی کنک دے دانے نو کوئی مکی دے دانے نو اپنے ہتھ دی تلی تے مسلے تے تتر دے بیج نو کدی وی کنڈے ملیا نہیں چبدے پر کنڈے پہلے ہی ادا ہوندے نے جدو پیارے ہو اس ککر دے بیج نو دھرتی وچ بیجیا جاندا جدو آپاں گل کرنے ہیں کتے واشنا والے دی جا کتے ٹوٹے ہوئے دی وہ دے کول بیٹھے ہاں تاں خوش ہوندے ہیں کیونکہ نندیا دا رس ایک ایسا پیارے ہو بدو بدی بندے نو کھچ لیندا ہے جے کتے بیٹھے ہیں گھنٹہ دو گھنٹہ نندیا چلدی ہوئے ہاں وچ ہاں ملائی جاؤں گے ਤੁਸੀਂ ਤਜਰਬਾ ਕਰਕੇ ਦੇਖਿਓ, ਉਸੇ ਵੇਲੇ ਕਹਿ ਦਿਓ ਆਓ ਆਪਾਂ ਇੱਕ ਰਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਈਏ। ਉਹਦੇ ਵਿੱਚੋਂ ਅੱਧੇ ਬੰਦੇ ਆਪਣੀ ਗੁੱਟ ਤੇ ਵੱਜੀ ਹੋਈ ਘੜੀ ਵੱਲ ਦੇਖਣਗੇ, ਨਾਲ ਸ਼ਬਦ ਕਹਿਣਗੇ ਸੌਰੀ ਮੈਂ ਤਾਂ ਸਹਿਮ ਟਾਈਮ ਬਹੁਤ ਹੋ ਗਿਆ, ਆਪਣੇ ਕੰਮ ਤੇ ਜਾਣਾ ਹੈ। ਨਿੰਦਿਆਂ ਵੇਲੇ ਘੜੀ ਕਦੀ ਨਹੀਂ ਦਿਸਦੀ, ਵਕਾਰਾਂ ਵੇਲੇ ਘੜੀ ਕਦੀ ਨਹੀਂ ਦਿਸਦੀ। ਜਦੋਂ ਵੀ ਸਮਾਂ ਦੇਖਣੇ ਹਨ ਉਦੋਂ ਰੱਬ ਦੀ ਬੰਦਗੀ ਵਾਲੇ ਪਾਸੇ ਦੇਖਣੇ ਹਨ। ਅੱਧਾ ਘੰਟਾ ਕਿਤੇ ਸਿਮਰਨ ਵਿੱਚ ਬਹੀਏ, ਪਰਤ ਪਰਤ ਕੇ ਆਪਾਂ ਘੜੀ ਨੂੰ ਦੇਖਾਂਗੇ, ਤੇ ਦੋ ਤਿੰਨ ਘੰਟੇ ਜੇ ਕਿਤੇ ਟੀਵੀ ਸਾਹਮਣੇ ਬੈਠੇ ਰਹੀਏ, ਕਦੀ ਸਾਡਾ ਹੱਥ ਵੱਲ ਧਿਆਨ ਨਹੀਂ ਗਿਆ ਵੀ ਮੇਰਾ ਇੰਨਾ ਸਮਾਂ ਬਰਬਾਦ ਨਹੀਂ ਹੁੰਦਾ ਪਿਆ। ਮੈਂ ਜਿਹੜੀ ਬੇਨਤੀ ਕਰਨ ਲੱਗਾ ਉਧਰ ਥੋੜੀ ਜਿਹੀ ਇਕਾਗਰਤਾ ਸਾਡੀ ਬਣੇ। ਅਰਜ਼ ਮੈਂ ਕਰ ਰਿਹਾ, ਜਿਹੋ ਜਿਹੇ ਬੰਦੇ ਦੀ ਅਸੀਂ ਸੰਗਤ ਕਰਨੇ ਆ, ਉਹਦੇ ਅੰਦਰੋਂ ਨਿਕਲੀਆਂ ਹੋਈਆਂ ਤਰੰਗਾਂ, ਉਹਦੇ ਅੰਦਰੋਂ ਨਿਕਲੇ ਕੋਈ ਲਫ਼ਜ਼, ਉਹਦੇ ਅੰਦਰੋਂ ਨਿਕਲੇ ਕੋਈ ਸ਼ਬਦ, ਉਹਦੇ ਅੰਦਰੋਂ ਨਿਕਲੀ ਹੋਈ ਉਹਦੀ ਬਿਰਤੀ ਸਾਡੇ ਉੱਤੇ ਅਸਰ ਜ਼ਰੂਰ ਕਰਦੀ ਹੈ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਤੇਰੇ ਕੱਪੜੇ ਬਿਲਕੁਲ ਸਾਫ ਸੁਥਰੇ, ਧੋ ਕੇ ਤੂੰ ਚਿੱਟੇ ਕੱਪੜੇ ਪਾ ਕੇ ਤੁਰੇ, ਤੇ ਜੇ ਤੂੰ ਕਾਲੇ ਭਾਂਡੇ ਨੂੰ, ਕਾਲੇ ਤਵੇ ਨੂੰ, ਕਾਲੇ ਪਤੀਲੇ ਨੂੰ ਜਿਹੜਾ ਅੱਗ ਨਿੱਤੇ ਪਿਆ ਹੈ, ਕਾਲਖ ਨਾਲ ਭਰਿਆ ਹੈ, ਉਹਨੂੰ ਹੱਥਾਂ ਵਿੱਚ ਪਕੜ ਕੇ ਚੱਲੇਗਾ, ਜਿਤਨਾ ਮਰਜ਼ੀ ਤੂੰ ਯਤਨ ਕਰੀ ਆਪਣੇ ਆਪ ਨੂੰ ਬਚਾਉਣ ਦਾ, ਪਰ ਕਿਤੇ ਨਾ ਕਿਤੇ ਉਸ ਕਾਲੇ ਭਾਂਡੇ ਨੇ ਤੇਰੇ ਕੱਪੜੇ ਉੱਤੇ ਦਾਗ ਛੱਡੀ ਜਾਣਾ। ਫਿਰ ਆਪਾਂ ਬਾਅਦ ਵਿੱਚ ਸੋਚਨੇ ਆ ਕਿ ਸੁਚੇਤ ਹੋ ਕੇ ਬੜਾ ਤੁਰਿਆ ਸਾਂ, ਫਿਰ ਵੀ ਇਹ ਕਾਲਖ ਮੈਨੂੰ ਲੱਗ ਗਈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਵੇਂ ਇੱਕ ਕਾਲੇ ਭਾਂਡੇ ਨੂੰ ਚੁੱਕ ਕੇ ਤੁਰੀਏ, ਕਿਤੇ ਨਾ ਕਿਤੇ ਤਨ ਤੇ ਵਸਤਰ ਤੇ ਦਾਗ ਲੱਗ ਜਾਂਦਾ, ਇਸੇ ਤਰ੍ਹਾਂ ਰੱਬ ਤੋਂ ਟੁੱਟੇ ਕੋਈ ਬੰਦੇ ਦਾ ਕੁਝ ਸਮਾਂ ਵੀ ਸਾਥ ਕਰੇ, ਜਿੰਨਾ ਮਰਜ਼ੀ ਆਪਣੇ ਆਪ ਨੂੰ ਬਚਾਏ, ਜਾਣ ਲੱਗਿਆ ਕੋਈ ਨਾ ਕੋਈ ਉਹ ਕਾਲਖ ਦੀ ਗੱਲ ਜ਼ਰੂਰ ਛੱਡ ਜਾਏ। ਕਬੀਰ ਸਾਹਿਬ ਨੇ ਅੰਮ੍ਰਿਤ ਬਚਨ ਕਹਿ, ਕਬੀਰ ਸਾਖਤ ਸੰਗ ਨਾਲ ਕੀ ਜੀਏ। ਹੁਣ ਪਹਿਲਾ ਪ੍ਰਮਾਣ ਮੈਂ ਅਰਜ਼ ਕੀਤਾ ਕਿ ਕਬੀਰ ਸੰਤ ਕੀ ਗੈਲ ਨਾ ਛੋੜੀਏ। ਕਹਿੰਦੇ ਬੰਦਗੀ ਕਰਨ ਵਾਲੇ ਦਾ ਰਸਤਾ ਨਾ ਛੱਡ, ਉਹਦੇ ਮਾਰਗ ਵਿੱਚ ਉਹ ਜੋ ਕਹਿੰਦਾ ਉਹਦੇ ਪਿੱਛੇ ਤੁਰ ਪਾਓ। ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ। ਤੇ ਦੂਜੇ ਪਾਸੇ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ। ਹੁਣ ਮਹਾਰਾਜ ਕਾਰਨ ਕੀ, ਇੱਕ ਦੇ ਪਿੱਛੇ ਤੁਰਨ ਦੀ ਗੱਲ ਕਹਿ ਰਹੇ ਹੋ, ਦੂਜੇ ਤੋਂ ਦੂਰ ਦੌੜਨ ਦੀ ਗੱਲ ਤਾਂ ਕਰਦੇ ਹੋ। ਕਿ ਇਹਨਾਂ ਦੋਨਾਂ ਦੇ ਸਰੀਰ ਪੰਜਾਂ ਤੱਤਾਂ ਦੇ ਨਹੀਂ ਬਣੇ? ਕਿ ਇਹਨਾਂ ਦੋਨਾਂ ਦੇ ਸਰੀਰ ਦਾ ਢਾਂਚਾ, ਸਾਹ ਲੈਣ ਦਾ ਤਰੀਕਾ ਇੱਕੋ ਜਿਹਾ ਨਹੀਂ? ਕਬੀਰ ਸਾਹਿਬ ਨੇ ਫਿਰ ਅਗਲੀ ਤੋਕੇ ਕਹਿੰਦੇ ਨੇ, ਸੰਤ ਕੀ ਗੈਲ ਤੈਨੂੰ ਕਹਿ ਤਾਂ ਨਾ ਛੱਡੀ, ਕਿਉਂਕਿ ਪੇਖ ਤਹੀ ਪੁਨੀਤ ਹੋਏ, ਉਹਨੂੰ ਦੇਖ ਕੇ ਤੇਰੇ ਅੰਦਰ ਨੂੰ ਨਿਰਮਲਤਾ ਹੀ ਪਵਿੱਤਰਤਾ ਮਿਲੇਗੀ। ਭੇਟ ਜਪੀਏ ਨਾਉ, ਜਿਹਨੂੰ ਵੇਖ ਕੇ ਠੰਡ ਪੈ ਜਾਏ ਤੇ ਕੋਲ ਬਹਿ ਕੇ ਗੁਰੂ ਚੇਤੇ ਆ ਜਾਏ। ਸੱਚ ਜਾਣੀਓ ਪਿਆਰਾ ਸੰਤ ਜਨ ਹੈ ਕਿ ਜਿਹਦੇ ਕੋਲ ਬੈਠ ਕੇ ਗੁਰੂ ਭੁੱਲੇ, ਅੰਦਰ ਮਲੀਨਤਾ ਪੈਦਾ ਹੋ ਜਾਏ, ਸੱਚ ਜਾਣੀ ਕਿਤੇ ਸਾਖਤ ਬਿਰਤੀ ਵਾਲਾ ਤੇ ਨਹੀਂ। ਸਾਹਿਬ ਨੇ ਕਿਹਾ, ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟ ਜਪੀਏ ਨਾਉ, ਦੂਜੇ ਪਾਸੇ ਟੁੱਟਿਆ ਜਿਹੜਾ। ਕਹਿੰਦੇ ਨੇ, ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਿਛ ਲਾਗੇ ਦਾਗ। ਕਾਲੇ ਭਾਂਡੇ ਨੂੰ ਪਕੜ ਕੇ ਕੋਈ ਨਾ ਕੋਈ ਦਾਗ ਲੱਗੇਗਾ। ਆਓ ਗੁਰੂ ਸਾਹਿਬਾਂ ਦੇ ਬਚਨਾਂ ਵਿੱਚੋਂ ਆਪਾਂ ਪੜ੍ਹੀਏ ਕਿ ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਨੇ ਬੰਦਗੀ ਕੀਤੀ, ਸਾਈਂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਜੋੜਿਆ, ਪਿਆਰਿਓ ਜਿੱਥੇ ਵੀ ਉਹ ਗੁਰਮੁਖ ਗਏ, ਉਹ ਨਾਮ ਦੇ ਛੱਟੇ ਦਿੰਦੇ ਰਹੇ। ਅਸੀਂ ਕਈ ਵਾਰੀ ਇਹ ਸ਼ਬਦ ਕਹਿੰਦੇ ਹਾਂ ਵੀ ਇਹ ਨਹੀਂ, ਅੱਜ ਵੀ ਇਹ ਗੱਲ ਮੰਨਣੀ ਪਏਗੀ। ਜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਚ ਜੀਣਾ, ਇਸ ਸ਼ਬਦ ਨੂੰ ਸ਼ਰੇਆਮ ਮੰਨਣਾ ਪਏਗਾ ਕਿ ਰੱਬ ਦੇ ਪਿਆਰੇ ਗੁਰਸਿੱਖ ਜਿਹੜਾ ਸੱਚੀ ਮੁੱਚੀ ਗੁਰੂ ਨਾਲ ਜੁੜਿਆ, ਉਹਦੀ ਸੰਗਤ ਤੋਂ ਬਿਨਾਂ ਜੀਵਨ ਜੀਣ ਦੀ ਜੁਗਤ ਹੀ ਨਹੀਂ ਹੁੰਦੀ, ਜੀਵਨ ਜੀਣ ਦਾ ਤਰੀਕਾ ਹੀ ਨਹੀਂ ਲੱਭ ਸਕਦਾ। ਹੁਣ ਇੱਕ ਸਿੱਖ ਹੈ, ਭਾਈ ਭਗੀਰਥ ਕਾਲੀ ਨੂੰ ਪੂਜਦਾ ਹੈ, ਸਿਰਫ ਕਿਉਂ ਕਮਾਤਰ ਮੈਂ ਚੱਲਦਾ, ਉਸ ਨੇ ਧੰਨ ਗੁਰੂ ਨਾਨਕ ਸਾਹਿਬ ਦੀ ਚਰਨ ਸ਼ਰਨ ਵਿੱਚ ਸੁਲਤਾਨਪੁਰ ਆਇਆ, ਮਲਸੀਆਂ ਦਾ ਰਹਿਣ ਵਾਲਾ, ਮੇਰੇ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਉਹਨੂੰ ਸਵੇਰੇ ਝਲਕ ਮਿਲੀ ਕਿ ਜਿਸ ਸ਼ਕਤੀ ਨੂੰ ਮੈਂ ਪੂਜਣਾ ਪਿਆ, ਉਹ ਸ਼ਕਤੀ ਉਹ ਤਾਕਤ ਤਾਂ ਬਾਬੇ ਦੇ ਦਰ ਤੇ ਝਾੜੂ ਪਈ ਲਾਉਂਦੀ ਹੈ। ਅੱਜ ਜਦੋਂ ਭਾਈ ਸਾਹਿਬ ਨੇ ਸੋਦਰ ਰਹਿ ਰਾਜ ਸਾਹਿਬ ਜੀ ਤੋਂ ਬਾਅਦ ਹੁਕਮ ਲਿਆ, ਦੇਖੋ ਸਤਿਗੁਰੂ ਕੈਸੇ ਰਹਿਮਤ ਭਰੇ ਬਚਨ ਕਹਿ, ਕਹਿਣ ਲੱਗੇ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਰਹਿ, ਇੱਕ ਸ਼ਬਦ ਲਿਵ ਲਾਏ ਨਵ ਦਿੱਤੀ, ਅਠਾਰਾਂ ਸਿੱਧੀ ਪਿੱਛਾ ਲੱਗੀਆਂ ਫਿਰੈ, ਜੋ ਹਰ ਕਿਰਦੈ ਸਦਾ ਵਿਸ਼ਾ। ਕਹਿੰਦੇ ਜਿਸ ਦੇ ਵਿੱਚ ਵਾਹਿਗੁਰੂ ਟੇਕਿਆ, دنیا دیاں شکتیاں طاقتاں او دے چرن پرسدیاں بھائی بگیرس آئے نے سویرے اس شکتی نو اس طاقت نو اتھے دیکھیا تے جے اے پوچھیا میں تاں تیری پوجا کرنا تے او دا پتر سی جے تو مینوں پوجنا ہے اج بابے دے در تے آ گیا اج تو بعد اے دے در نو چھڈی نا تینوں پدارتھ میں دے سکنی ہاں تینوں پدوی دے سکنی ہاں جڑا آتما دا راستے اندر دا سکھ ہے نا سچ جانی او پورے مرشد دی کرپا تو بنا نہیں ملتا بھائی فقیرت گرو نانک صاحب دے در تے ٹکے انہاں سکھی کمائی ہن لاہور وچ رہن والے بھائی منسوخ نو کوئی پتا نہیں کہ بابا نانک جی کون نے اے اتہاس ہے کیونکہ جدو گرمک کوئی بندگی کرتا ہے پھر میں ایک دو ادھارن دے دیا کیونکہ گل کلیئر ہو جائے چندن سگندھی دیندا ہے پر ایک گل دھیان وچ رکھو چندن دی سگندھی دوجے رخ تک تاں پہنچ جائے جے تیز ہوا چلدی ہوئے کیونکہ ہوا اودی سگندھی نو اگے لے کے جاندی چندن اپنے کول سگندھی لے کے بیٹھا ہے پر ہوا اودی سگندھی نو دوجے رخاں تک سنچار نہیں کر دیے گرو رحمتاں دے پنڈارے نے جدو کوئی گرسکھ کرنی والا نکلتا ہے سچ جانو وہ ہوا کی طرح گرو دی سگندھی سنسار تک منتا جاتا گرو جی کول سمرتھا ہے دوسرا میں پرمان عرض کراں سمندر دا پانی خارا ہے کدی کوئی بندہ سمندر دا پانی پی کے نہیں کہہ سکتا کہ مینوں ہور ہور پانی دی ضرورت نہیں او پانی پینے نال کھڈیاں کھل گیاں اس پانی دے نال کھیتی نہیں اگ سکدی پر جدو اسے بدل اسے سمندر تو پانی اٹھدا ہے بدل بن کے پہاڑاں دے شکھر تے جا کے وسدا ہے تے او لونا پانی او کھارا پانی کھارا پنوں دا ختم ہو جاندا ہے او میٹھا تے نرمل بن کے لوکاں نوں جیون بخشدا ہے دل کی پھر سمجھو کئی واری عام جگیاسو جدو جپ وال تپ وال سمرن وال تردا ہے تے انج پرتیت ہوندا ہے جویں الونی شلخ ہے بڑا مشکل ہے کدی رب مل ہی نہیں سکدا پر رب دا پیارا گرسکھ سنت جن سچ جانو او بدل بن کے ہوندا ہے جنوں آپا کہنے بڑا مشکل ہے او کمائی کر کے کہندا نہیں کرایا تو دو گھڑیاں ٹیک کے تے دیکھ جیڑا آپ نام جپ کے اکلیاں اندر رکھا رہندا سی جدو کرنی والے دی سنگت وی جپن لگے تے او انعام مٹا لگن لگ پیا مانو او بدل دی طرح جیڑا رحمت لے کے چلدا ہے تن گرو گرنتھ صاحب جی دے امرت بچنا وچوں میں عرض کر لگا ہاں گرو صاحبان نے اس گل نو سکھ دے اندر ٹکا دتا فقیرت نے کچھ دیر سنگت کیتی لاہور پہنچیا صرف ٹیوک مات اس کی گل کہی سی فقیرت ایک رات تو ود لاہور نہیں رہنا لین گیا سی لوڑ ون دی بچی دی شادی ہے ایتھے اتہاس نے دو گلاں کہیاں نے کچھ سجن لکھ دے نے بھائی مردانہ جی دی بچی دا ویاہ سی کچھ سجن لکھ دے نے غریب براہمن آیا او دی بچی دا ویاہ سی انہیں کیا بابا جی میری بچی لئی چاہیے ویاہ لئی سامان ستگرو نے بھائی فقیرت نو لاہور بھیجیا ایک گل کہی دی رات صرف ایک رہنے اس تو وقت نہیں بھائی فقیرت اتنے گئے آپا ساخی ول نہیں صرف شبد دے سدھانت ول آنا چاہنا وا اتنے بھائی فقیرت ملے نے بھائی منسوخ نو او دا لاہور وچ اپنا کاروبار ہے او دے جہاز تک چلتے نے تے کہندا مینوں آ سامان چاہیے جدو سامان اکٹھا کیتا تے چوڑا نہیں ملیا بھائی منسوخ دے کول پہنچے کہندا میں رہنا کیول ایک رات ہے تے مینوں سویرے اے چوڑا ہر حالت وچ چاہیے کیونکہ کل شام نوں میں لاہور نوں ضرور چھڈ جانا ہے انہیں ایک گل پوچھی کہندا بھی اینی کال دی کی برات آن وچ دن تھوڑے نے کہندا گل برات دی نہیں گل کیول مرشد دا حکم منن دی ہے سانو حکم کیول ایک رات رہن دا ہے ترک والا کہندا لو جوجی رات کی ہو چلیا سی دو چار دن ٹھہر جاندا تاں کی ہونا سی میں پیارو صدق والے تے حکم منن والے جڑے نے گرو دے ایک ایک بچن نو الائی فرمان سمجھ کے زندگی وچ کماندے کہن لگا گل دو تین راتاں دی نہیں گل کیول گرو دے حکم منن دی ایک رات کیا ہے تے کیول ایک رات ہی ٹکنا ہے اس رات بھائی فقیرت تے بھائی منسوخ ایک گھر وچ ٹکے نے بھائی فقیرت دے جیون نو دیکھ کے او دے کول بیٹھ کے جدو پرماتما دی گل چلی تے منسوخ نے یہی گل کے کہندا چھڈو جی کوئی ہے نہیں سنت جن کہندا سب لوکاں نو ٹھگن والے ترے نے ਤੇ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ। ਜਦੋਂ ਕਿਸੇ ਮਨੁੱਖ ਨੂੰ ਰੱਬ ਦੇ ਘਰ ਵਿੱਚ ਜਾਣ ਵਾਲੇ ਪਾਸੇ ਧੋਖਾ ਦੇ ਕੇ ਠੱਗਿਆ ਜਾਏ, ਇਹ ਤੋਂ ਵੱਡਾ ਸੱਚ ਜਾਣੋ ਪਾਪ ਵੀ ਦੁਨੀਆਂ ਤੇ ਕੋਈ। ਪਰ ਮਾਰਗ ਤੇ ਮਾਰਗ ਤੇ ਚੱਲਦਾ ਹੋਵੇ, ਆਪਣੀ ਜੇਬ ਭਰਨ ਦੇ ਲਈ ਉਸ ਬੰਦੇ ਨੂੰ ਗੁਰੂ ਸ਼ਬਦ ਨਾਲ ਤੋੜ ਕੇ ਆਪਣੇ ਗੀਤ ਗਵਾਈ ਜਾਣੇ, ਇਹ ਤੋਂ ਵੱਡਾ ਪਾਪ ਵੀ ਦੁਨੀਆਂ ਤੇ ਕੋਈ। ਜਿਹੜੀ ਅਰਜ਼ ਕਰਨ ਲੱਗਾ, ਉਹਨੇ ਇੱਕ ਰਾਤ ਸੰਗਤ ਕੀਤੀ। ਮਨਸੁਖ ਕਹਿੰਦਾ ਨਹੀਂ, ਕੋਈ ਹੋ ਹੀ ਨਹੀਂ ਸਕਦਾ। ਭਾਈ ਭਗੀਰਥ ਕਹਿੰਦਾ ਨਹੀਂ ਪਿਆਰਿਆ, ਸੱਚ ਦਾ ਕਾਲ ਨਹੀਂ ਪਿਆ, ਮੇਰਾ ਸਮਰੱਥ ਗੁਰੂ ਹੈ। ਭਾਈ ਭਗੀਰਥ ਦੇ ਸ਼ਬਦ ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹ ਸ਼ਬਦ ਦੀ ਕਮਾਈ ਵਿੱਚ ਬੈਠਾ, ਪਤਾ ਨਹੀਂ ਮਨਸੁਖ ਦੇ ਅੰਦਰ ਨੂੰ ਕੀ ਹੋਇਆ। ਕਹਿੰਦਾ ਨਹੀਂ ਮਣਾ, ਯਕੀਨ ਕਰ, ਇਸ ਬੰਦੇ ਦੀ ਗੱਲ ਵਿੱਚ ਦਮ ਹੈ, ਇਹ ਬੈਠਾ ਇਹਦੇ ਚਿਹਰੇ ਤੇ ਕੋਈ ਨੂਰ ਹੈ, ਇਹਦੀ ਜ਼ਬਾਨ ਵਿੱਚ ਰਸ ਹੈ। ਜਦੋਂ ਭਾਈ ਸਾਹਿਬ ਭਾਈ ਭਗੀਰਥ ਜੀ ਨੇਮ ਨਿਭਾ ਕੇ ਉੱਠੇ ਤੇ ਮਨਸੁਖ ਨੇ ਚੂੜਾ ਆਪਣੀ ਬੱਚੀ ਲਈ ਜੋ ਤਿਆਰ ਕੀਤੇ, ਕਹਿਣ ਲੱਗਾ ਆ ਲੈ ਸੱਜਣਾ ਚੂੜਾ, ਤੇਰੀਆਂ ਗੱਲਾਂ ਤੇ ਮੈਨੂੰ ਭਰੋਸਾ ਹੈ, ਮੈਂ ਵੀ ਤੇਰੇ ਨਾਲ ਜਾਵਾਂਗਾ, ਲੈ ਚੱਲ ਮੈਨੂੰ ਉਸ ਮੁਰਸ਼ਦ ਦੇ ਕੋਲ ਜਿਹਨੇ ਤੇਰੇ ਅੰਦਰ ਨੂੰ ਇੰਨਾ ਟਿਕਾ ਦਿੱਤਾ ਕਿ ਮੇਰੇ ਅੰਦਰ ਨੂੰ ਸਕੂਨ ਮਿਲ ਸਕਦਾ। ਹੁਣ ਇਹ ਬਾਬੇ ਦੇ ਸ਼ਬਦ ਨੂੰ ਕੌਣ ਅੱਗੇ ਲੈ ਕੇ ਗਿਆ ਹੈ। ਭਗੀਰਥ ਦੀ ਸੰਗਤ ਕੀਤੀ, ਮਨਸੁਖ ਆਇਆ ਤੇ ਰਸਤੇ ਵਿੱਚ ਦੁਰਦਾ ਦਾ ਸ਼ਿਕਾਰ, ਕਹਿੰਦਾ ਮੈਂ ਤਾਂ ਮੰਨਾਂਗਾ ਜੇ ਅੰਦਰ ਵੜਦਿਆਂ ਸਾਰ ਮੇਰਾ ਨਾਮ ਲੈ ਦੇ। ਪਿਆਰਿਓ, ਇੱਕ ਗੱਲ ਧਿਆਨ ਵਿੱਚ ਰੱਖੀਏ, ਜਿੰਨੀ ਦੇਰ ਤੱਕ ਗੁਰੂ ਨੂੰ ਆਪਾਂ ਸਮਰਪਿਤ ਨਹੀਂ ਕੀਤਾ, ਜਿੰਨੇ ਮਰਜ਼ੀ ਸਵਾਲ ਕਰ, ਜਦੋਂ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ, ਫਿਰ ਹੁਕਮ ਮੰਨਣ ਵਿੱਚ ਸੁਖ ਹੈ, ਨਾ ਕਿ ਗੁਰੂ ਸਾਹਮਣੇ ਖਲੋ ਕੇ ਜਵਾਬ ਦੇਣ ਵਿੱਚ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਆਪ ਆਸਾ ਕੀ ਵਾਰ ਵਿੱਚ ਇਹ ਸਰਵਣ ਕਰਦੇ ਹੋ। ਹਜ਼ੂਰ ਨੇ ਕਿਹਾ ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕ ਦੇਣਾ ਤੇ ਸਾਹਮਣੇ ਖਲੋ ਕੇ ਕਹਿਣਾ ਮੈਂ ਇਹ ਗੱਲ ਮੰਨਦਾ ਨਹੀਂ, ਮੇਰੇ ਮਨ ਵਿੱਚ ਨਹੀਂ ਆਉਂਦੀ। ਜਦੋਂ ਸ਼ਬਦ ਅਸੀਂ ਕਹਿੰਦਾ ਮੇਰੇ ਮਨ ਵਿੱਚ ਨਹੀਂ ਆਉਂਦੀ, ਸਭ ਤੋਂ ਵੱਡੀ ਭੋਲੀ ਉਦੋਂ ਹੁੰਦੀ ਹੈ। ਇੱਕ ਗੱਲ ਸਮਝ ਲਈਏ, ਮੇਰੀ ਮਤ ਥੋੜੀ ਰਾਮ, ਸਤਿਗੁਰੂ ਤੂੰ ਸਮਰੱਥ ਤੇ ਮੈਨੂੰ ਸਮਝ ਨਹੀਂ ਪੈਂਦੀ ਕਿਉਂਕਿ ਮੇਰੀ ਅਕਲ ਥੋੜੀ। ਫਰਕ ਹੈ ਨਾ, ਸੋਚ ਹੈ ਆਪੋ ਆਪਣੀ। ਕਹਿਣ ਲੱਗੇ ਇੱਕ ਗੱਲ ਮੈਂ ਜਿਹੜੀ ਅਰਜ਼ ਕਰ ਰਿਹਾ, ਜਦੋਂ ਗੁਰੂ ਅੱਗੇ ਸਮਰਪਿਤ ਹੋ ਹੀ ਗਏ, ਜਿੰਨੇ ਮਰਜ਼ੀ ਸਵਾਲ ਕਰ ਤੂੰ ਪ੍ਰਸ਼ਨ ਪੁੱਛ, ਪਰ ਜਦੋਂ ਤੈਨੂੰ ਪਤਾ ਮੇਰਾ ਸਮਰੱਥ ਗੁਰੂ ਹੈ, ਫਿਰ ਸਾਹਮਣੇ ਖਲੋ ਕੇ ਕਹਿ ਮੈਂ ਹੁਕਮ ਨਹੀਂ ਮੰਨਣਾ, ਮੈਂ ਮੱਥਾ ਟੇਕਣਾ ਵਾ। ਬਾਣੀ ਅਸੀਂ ਪੜ੍ਹਨੇ ਆ, ਲੰਗਰ ਦੇ ਭਾਂਡੇ ਮਾਂਜਨੇ ਆ, ਪਰ ਜੇ ਅੰਮ੍ਰਿਤ ਦੀ ਨਾਮ ਦੀ ਸਿਮਰਨ ਦੀ ਗੱਲ ਚੱਲੇ, ਨਹੀਂ ਜੀ ਇਹ ਗੱਲ ਨਹੀਂ ਮੰਨਦੇ। ਫਿਰ ਬਾਬਾ ਜੀ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਭੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਮੱਥਾ ਵੀ ਟੇਕਿਆ, ਅੱਗੋ ਜਵਾਬ ਵੀ ਦੇ ਦਿੱਤਾ, ਕਿਸੇ ਅਰਥ ਨਹੀਂ। ਮਨਸੁਖ ਕਹਿੰਦਾ ਭਗੀਰਥਾ, ਤੇਰੀ ਸੰਗਤ ਵਿੱਚ ਰਹਿ ਕੇ ਸੱਚਮੁੱਚ ਮੇਰੇ ਅੰਦਰ ਨੂੰ ਸਕੂਨ ਮਿਲਿਆ, ਤੇ ਪਿਆਰਿਆ ਮੈਨੂੰ ਇੱਕ ਗੱਲ ਦੱਸੀ, ਮੇਰਾ ਅੰਦਰ ਅਜੇ ਵੀ ਦੁਰਦਾ ਨਿਖਾਦਾ, ਮੈਨੂੰ ਜੇ ਮੇਰਾ ਨਾਮ ਲੈ ਕੇ ਜਾਂਦਿਆਂ ਬੁਲਾ ਦੇਣਗੇ। ਕਹਿੰਦਾ ਪਰਤ ਕੇ ਮੈਂ ਕੋਈ ਸਵਾਲ ਨਹੀਂ ਕਰਨਾ, ਮੈਂ ਸਦਾ ਵੀ ਉਹਨਾਂ ਦੇ ਚਰਨਾਂ ਵਿੱਚ ਜਾ ਚੁੱਕਾ। ਜਦੋਂ ਹਜ਼ੂਰ ਦੇ ਚਰਨਾਂ ਵਿੱਚ ਭਾਈ ਭਗੀਰਥ ਗਏ, ਮਨਸੁਖ ਨਾਲ ਵਪਾਰੀ ਤੁਰੇ, ਅਜੇ ਸਤਿਗੁਰੂ ਦੇ ਚਰਨਾਂ ਵਿੱਚ ਝੁਕਣ ਹੀ ਲੱਗਾ ਸੀ, ਹਜ਼ੂਰ ਨੇ ਆਵਾਜ਼ ਦੇ ਕੇ ਦਹਿਲੀਜ ਵਿੱਚ ਖਲੋਤੇ ਨੂੰ ਕਹਿ ਦਿੱਤਾ, ਕਹਿਣ ਲੱਗੇ ਭਲਿਆ, ਨਾਮ ਤੇ ਮਨ ਸੁਖ ਹੈ ਜਾਂ ਕਦੀ ਮਨ ਦਾ ਸੁਖ ਵੀ ਮਾਣ ਕੇ ਦੇਖਿਆ। ਸਿਰਫ ਇਹ ਸ਼ਬਦ ਕਿਹਾ, ਨਾਮ ਦਾ ਮਨ ਸੁਖ ਹੈ, ਕਦੀ ਅੰਦਰ ਦਾ ਸੁਖ ਮਾਣਿਆ ਵੀ ਆ ਕਿ ਮਨ ਦਾ ਸੁਖ ਕੀ ਹੈ। ਮਨ ਸੁਖ ਨੇ ਆਪਣੀ ਜ਼ਿੰਦਗੀ ਵਿੱਚ ਪਰਤ ਕੇ ਕਦੀ ਵੀ ਸਵਾਲ ਨਹੀਂ ਕੀਤਾ। ਉਸੇ ਵੇਲੇ ਚਰਨਾਂ ਚ ਦੇਖ ਕੇ ਕਹਿੰਦਾ ਬਾਬਾ, ਮਾਂ ਬਾਪ ਨੇ ਨਾਮ ਮਨ ਸੁਖ ਰੱਖਿਆ, ਸੱਚ ਜਾਣੀ ਅੰਦਰੋਂ ਦੁੱਖ ਦੇ ਗੱਡੀ ਢੋਣਾ ਪਿਆ, ਅੰਦਰ ਦੁੱਖ ਵਿੱਚ ਹੈ। ਹਜ਼ੂਰ ਨੇ ਉਸ ਦਿਨ ਕਿਰਪਾ ਕੀਤੀ ਤੇ ਦੇਖੋ ਗੁਰ ਸਿੱਖੋ, ਇੱਕ ਭਾਈ ਭਗੀਰ ਤੇ ਇੱਕ ਰਾਤ ਟਿਕਿਆ, ਮਨ ਸੁਖ ਦੀ ਜ਼ਿੰਦਗੀ ਚੇਂਜ ਹੋ ਗਈ। ਤੇ ਉਹ ਭਾਈ ਮਨਸੁਖ ਅੱਜ ਜਾ ਉਹਦਾ ਲੰਕਾ ਦੇ ਕਿਨਾਰੇ ਜਹਾਜ਼ ਲੱਗਾ ਸਮੁੰਦਰ ਦੇ ਕੰਢੇ, ਤੇ ਕੱਲਾ ਆਪ ਨਹੀਂ, ਉਥੋਂ ਦੇ ਰਾਜੇ ਸ਼ਿਵਨਾਥ, ਉਹਨੇ ਭਾਵੇਂ ਭਾਈ ਮਨਸੁਖ ਨੂੰ ਕੈਦ ਵੀ ਸੱਟਿਆ, ਪਰ ਉਹਦੀ ਸੰਗਤ ਕਰਨ ਦੀ ਦੇਰ ਸੀ। ਭਾਈ ਮਨਸੁਖ ਦੇ ਅੰਦਰ ਗੁਰੂ ਦੇ ਚੱਲਦੇ ਹੋਏ ਸ਼ਬਦ ਨੇ ਉਸ ਕਰਮ ਕੰਦੀ ਰਾਜੇ ਦੇ ਜੀਵਨ ਨੂੰ ਪਲਟ ਦਿੱਤਾ। ਕੇਵਲ ਪਲਟਿਆ ਨਹੀਂ, ਇਹੋ ਜੀ ਚਿਣਗ ਲਾ ਕੇ ਆ ਗਿਆ ਕਿ ਬੈਠਾ ਰਾਜਾ ਬੈਰਾਗ ਵਿੱਚ ਰੋਈ ਜਾਂਦਾ ਸੀ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਦਰਸ਼ਨਾਂ ਲਈ ਅਰਦਾਸ ਪਿਆ ਕਰਦਾ ਸੀ। ਮੈਂ ਸਿਰਫ ਇੱਕ ਉਦਾਹਰਨ ਦਿੱਤੀ ਹੈ ਗੁਰਮੁਖੋ, ਕਿ ਇਹੋ ਜਿਹੇ ਕਰਨੀ ਵਾਲੇ ਅੱਜ ਨਹੀਂ ਲੱਭਣਗੇ? ਜੇ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਅਟਲ ਮੰਨਦੇ ਆ ਤੇ ਸਿੱਧਕ ਭਰੋਸੇ ਨਾਲ ਇਹ ਵੀ ਮੰਨੋ ਕਿ ਮੇਰੇ ਬਾਬੇ ਦੇ ਸ਼ਬਦ ਨੂੰ ਕਮਾਣ ਵਾਲੇ ਵੀ ਅਜੇ ਬੈਠੇ। ਇਹ ਗੱਲ ਵੱਖਰੀ ਕਿ ਮੈਨੂੰ ਸਮਝ ਨਹੀਂ ਪੈਂਦੀ ਮੇਰਾ ਭਾਂਡਾ ਉਹਦੇ ਲਈ ਤਿਆਰ ਨਹੀਂ ਹੋਇਆ। ਭਾਈ ਸਾਹਿਬ ਗੁਰਮੁਖ ਪਿਆਰੇ ਇੱਕ ਬਚਨ ਕਹਿੰਦੇ ਸਨ, ਆਖਦੇ ਨੇ ਕਿ ਜਦੋਂ ਫੁਹਾਰੇ ਦੇ ਆਪਣੇ ਵਿੱਚ ਪਾਣੀ ਨਹੀਂ, ਫੁਹਾਰੇ ਅਸੀਂ ਦੇਖਦੇ ਹਾਂ ਘਰ ਘਰ ਵਿੱਚ ਲੱਗੇ ਨੇ, ਇੱਥੇ ਪਾਰਕਾਂ ਬਗੀਚਿਆਂ ਵਿੱਚ ਲੱਗੇ ਨੇ, ਫੁਹਾਰਾ ਸੁੱਕਾ ਹੋਵੇ ਤੇ ਉਹਦੀਆਂ ਨਿੱਕੀਆਂ ਨਿੱਕੇ ਜਿਹੜੇ ਸੁਰਾਖ ਨੇ ਉਹ ਅਸਮਾਨ ਵਾਲੇ ਪਾਸੇ ਮੂੰਹ ਕਰਕੇ ਖਲੋਤੇ। ਕਦੀ ਦੇਖੋ ਤੁਸੀਂ ਖਾਲੀ ਮੂੰਹ ਉਹਨਾਂ ਦਾ, ਤੇ ਜਦੋਂ ਕਿਤੇ ਟਾਈਮ ਹੁੰਦਾ ਪਾਣੀ ਦਾ ਤੇ ਉਹ ਫੁਹਾਰਿਆਂ ਵਿੱਚੋਂ ਪਾਣੀ ਨਿਕਲਦਾ ਹੈ, ਤੇ ਜਿੰਨੇ ਲੋਕ ਨੇੜਿਓ ਲੰਘਦੇ ਨੇ ਲੰਘਣ ਵਾਲਿਆਂ ਨੂੰ ਵੀ ਫੁਹਾਰਾ ਠੰਡ ਦਿੰਦਾ ਤੇ ਉਹਨਾਂ ਉੱਤੇ ਵੀ ਪਾਣੀ ਦਾ ਛਿੜਕਾਓ ਕਰ ਦਿੰਦਾ। ਕੀ ਕੰਮ? ਉੱਥੇ ਭਾਈ ਸਾਹਿਬ ਗੁਰਮੁਖ ਪਿਆਰਿਆਂ ਨੇ ਬਚਨ ਕਿਹਾ, ਕਹਿੰਦੇ ਨੇ ਅਸਲ ਵਿੱਚ ਫੁਹਾਰੇ ਦੇ ਅੰਦਰ ਪਾਣੀ ਨਾ ਹੋਵੇ ਤੇ ਉਹ ਭਿਖਾਰੀ ਬਣ ਕੇ ਅਸਮਾਨ ਵੱਲ ਖਾਲੀ ਮੂੰਹ ਤੱਕਦਾ, ਤੇ ਜਦੋਂ ਉਹਦੇ ਵਿੱਚ ਪਾਣੀ ਆ ਜਾਏ ਲੰਘਣ ਵਾਲਿਆਂ ਨੂੰ ਠੰਡ ਦਿੰਦਾ। ਪਿਆਰਿਆ ਜਦੋਂ ਅੰਦਰ ਪਾਣੀ ਨਹੀਂ ਤੇਰਾ ਆਪਣਾ ਅੰਦਰ ਵੀ ਸੁੱਕਾ, ਲੰਘਣ ਵਾਲੇ ਵੀ ਤੈਨੂੰ ਭਿਖਾਰੀ ਸਮਝਣਗੇ, ਤੇ ਜਿੱਦਣ ਅੰਦਰ ਪਾਣੀ ਤੇਰੇ ਆ ਗਈ ਸੱਚ ਜਾਣੀ ਤੇਰੇ ਕੋਲ ਬੈਠਣ ਵਾਲਿਆਂ ਨੂੰ ਵੀ ਠੰਡ ਪਏ। ਫੁਹਾਰੇ ਵਿੱਚ ਪਾਣੀ ਆ ਜਾਏ ਲੰਘਣ ਵਾਲਿਆਂ ਨੂੰ ਠੰਡ ਖਾਏ, ਤੇ ਸਿੱਖ ਦੇ ਅੰਦਰ ਗੁਰੂ ਕੀ ਬਾਣੀ ਆ ਜਾਏ ਗੁਰੂ ਕੇ ਸਿੱਖੋ ਉਹਦੇ ਕੋਲ ਬੈਠਣ ਵਾਲਿਆਂ ਨੂੰ ਠੰਡ। ਮੈਂ ਆਪਣੇ ਵਿਸ਼ੇ ਨੂੰ ਅੱਗੇ ਤੋਰਾਂ, ਜੋ ਹਜ਼ੂਰ ਨੇ ਅੱਜ ਬਖਸ਼ੇ। ਕਹਿਣ ਲੱਗੇ ਰੱਬ ਦੇ ਪਿਆਰੇ ਸੰਤ ਜਨ ਉਹ ਬਚਨ ਕਰਨ ਤੇ ਜਗਿਆਸੂ ਦੇ ਅੰਦਰ ਦੇ ਰੋਗ ਨੂੰ ਕੱਟ ਦਿੰਦੇ ਨੇ। ਅਸੀਂ ਕਹਾਂਗੇ ਵੀ ਉਹਨਾਂ ਦੀ ਰਚਨਾ ਸਾਡੇ ਵਰਗੀ, ਉਹਨਾਂ ਦੇ ਬਚਨ ਕਿਵੇਂ ਸੱਤ ਨੇ? ਆਓ ਗੁਰੂ ਅਰਜਨ ਸਾਹਿਬ ਦੇ ਜਾ ਕੇ ਸ਼ਬਦ ਹੈ, ਇਹ ਸ਼ਬਦ ਆਉਂਦਾ ਹੈ। ਹਜ਼ੂਰ ਆਪ ਪ੍ਰਸ਼ਨ ਕਰਦੇ ਨੇ ਤੇ ਪੁੱਛਦੇ ਨੇ, ਦੇਖੋ ਸੰਦੇਸ਼ਰੋ ਇਹ ਦਰ ਤੇ ਮੈਨੂੰ ਕੁਛ ਸੁਨੇਹਾ ਦਿਓ ਕਿ ਮੇਰਾ ਪਿਆਰਾ ਕੈਸਾ ਹੈ। ਦਿਓ ਸੰਦੇਸ਼ਰੋ ਕਹੀਓ ਪ੍ਰੈ ਕਹੀਓ, ਮੈਨੂੰ ਕੁਛ ਸੁਨੇਹਾ ਦਿਓ ਮੇਰਾ ਪਿਆਰਾ ਵਾਹਿਗੁਰੂ ਕਿਹੋ ਜਿਹਾ ਕਹਿ। ਕਿਉਂ ਜੀ? ਕਹਿਣ ਲੱਗੇ ਬਿਸ਼ਮ ਭਾਈ ਮੈਂ ਗੋਬਿੰਦ ਸੁਣਤੇ ਕਹੋ ਸੁਹਾਗਨ ਸਹੀ ਹੋ। ਕਹਿੰਦੇ ਨੇ ਮੈਂ ਸੁਣ ਸੁਣ ਕੇ ਹੈਰਾਨ ਹੋ ਗਈ ਆ, ਮੈਨੂੰ ਕੁਛ ਦੱਸੋ ਤੇ ਸਹੀ ਮੇਰਾ ਪਿਆਰਾ ਪ੍ਰੀਤਮ ਵਾਹਿਗੁਰੂ ਕੈਸਾ। ਇਹ ਜੈਤ ਸ੍ਰੀ ਰਾਗ ਦਾ ਬਚਨ ਹੈ। ਬਿਸ਼ਮ ਭਾਈ ਮੈਂ ਗੋਬਿੰਦ ਸੁਣਤੇ ਕਹੋ ਸੁਹਾਗਨ ਸਹੀ ਹੋ। ਤੁਸੀਂ ਕੀ ਸੁਣਿਆ ਜੀ? ਕਹਿਣ ਲੱਗੇ ਕਿਸੇ ਕੋਲ ਬਈ ਦਾ, ਉਹ ਕਹਿੰਦਾ ਰੱਬ ਕੋਈ ਘਰ ਚ ਥੋੜਾ, ਛੱਡ ਪਰ ਇਸ ਜੰਜਾਲ ਨੂੰ ਪਰਮਾਤਮਾ ਘਰਾਂ ਚ ਨੀ ਲੱਭਦਾ। ਦੂਜੇ ਕੋਲ ਜਾਵਾਂ ਉਹ ਕਹਿੰਦਾ ਜੰਗਲ ਚ ਕੀ ਜਾਣਾ ਪਿਆ ਲੱਭਣ, ਰੱਬ ਤਾਂ ਇੱਥੇ ਸੰਸਾਰ ਵਿੱਚ ਬੈਠਾ ਹੈ। ਬਿਸ਼ਮ ਭਾਈ ਮੈਂ ਗੋਬਿੰਦ ਸੁਣਤੇ ਕਹੋ ਸੁਹਾਗਨ ਸਹੀ ਹੋ, ਕੋ ਕਹਿ ਤੋ ਸਾ ਬਾਹਰ ਬਾਹਰ, ਕੋ ਕਹਿ ਤੋ ਸਾ ਮਈਓ, ਵਰ ਨਾ ਦਿਸ਼ਾ ਚੇਨ ਨਾ ਲਖੀਐ ਸੁਹਾਗਨ ਸਾਥ ਬੁਝਾਈਓ। ਸਾਥ ਦਰ ਤੇ ਫਿਰ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਤੂੰ ਮੈਨੂੰ ਦੱਸ ਕਿ ਪਿਆਰਾ ਕਿੱਥੇ ਹੈ? ਉੱਥੇ ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ, ਪ੍ਰਭੂ ਦੇ ਪਿਆਰੇ ਸੰਤ ਜਨ ਦੀ ਜ਼ਬਾਨ ਕਿਉਂ ਸੱਚੀ ਹੈ? ਕਹਿਣ ਲੱਗੇ ਵਰਨ ਨਾ ਦਿਸ਼ਾ ਚੇਨ ਨਾ ਲਖੀਐ ਸੁਹਾਗਨ ਸਾਥ ਬੁਝਾਈਓ। ਹਜ਼ੂਰ ਕਹਿਣ ਲੱਗੇ ਘੱਟ ਘੱਟ ਵਾਸੀ ਸਰਬ ਨਿਵਾਸੀ ਲੇਪ ਨਹੀਂ ਅਲਪਈਓ, ਨਾਨਕ ਕਹਿਤ ਸੁਣੋ ਰੇ ਲੋਕਾ ਸੰਤ ਰਸਨ ਕੋ ਵਸਈਓ। ਕਹਿੰਦੇ ਨੇ ਰੱਬ ਦੇ ਪਿਆਰੇ ਸੰਤ ਜਨੋ, ਰੱਬ ਸਰਬ ਵਿਆਪਕ ਹੈ, ਕੋਈ ਥਾਂ ਐਸੀ ਨੀ ਜਿੱਥੇ ਉਹਦਾ ਨਿਵਾਸ ਨਾ ਹੋਵੇ, ਪਰ ਰੱਬ ਦਾ ਪਿਆਰਾ ਸੰਤ ਜਨ ਉਹਦੀ ਰਸਨਾ ਤੇ ਪਰਮਾਤਮਾ ਬੈਠਾ, ਜੋ ਕੁਝ ਆਪਣੀ ਰਸਨਾ ਤੋਂ ਬੋਲਦਾ ਸੱਚ ਜਾਣੋ ਉਹ ਰੱਬ ਦੇ ਕੋਲ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਨਾਨਕ ਕਹਿਤ ਸੁਣੋ ਰੇ ਲੋਕਾਂ ਸੰਤ ਰਸਨ ਕੋ ਵਸਈਓ। ਤੇ ਉਹ ਸੰਤ ਰਸਨ ਤੇ ਜਦੋਂ ਬਹਿੰਦਾ ਤੇ ਫਿਰ ਉਹ ਜਗਿਆਸੂ ਦੇ ਕਿੰਨੇ ਕੁ ਦੋ ਕੱਟਦਾ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਬਿਲਾਵਲ ਰਾਗ ਵਿੱਚ ਇੱਕ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ, ਉਹ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾਂ। ਕਹਿੰਦੇ ਹੇ ਮੇਰੇ ਪਿਆਰੇ ਮਿੱਤਰ ਜਨੋ, ਰੱਬ ਦੇ ਪਿਆਰੇ ਸੰਤ ਜਨਾਂ ਦੀ ਮਹਿਮਾ ਸੁਣੋ, ਤੇ ਇਹ ਆਪਾਂ ਯਤਨ ਕਰਿਆ ਕਰੀਏ, ਗੁਰਬਾਣੀ ਦਾ ਅਭਿਆਸ ਵੱਧ ਕੀਤਾ ਜਾਏ। ਕਿਉਂਕਿ ਹੁਣ ਸਾਡੇ ਵਿੱਚ ਨਾ ਗੁਰਬਾਣੀ ਕੰਠ ਕਰਨ ਦੀ ਜਿਹੜੀ ਰੀਤ ਹੈ ਦਿਨੋ ਦਿਨ ਅਲੋਪ ਹੁੰਦੀ ਪਈ ਹੈ। ਮੂਲ ਮੰਤਰ ਗੁਰਮੰਤਰ ਇੱਥੋਂ ਤੱਕ ਸਾਨੂੰ ਚੇਤੇ ਨਹੀਂ, ਪੁਰਾਤਨ ਗੁਰੂ ਕੇ ਲਾਲ ਐਸੇ ਸਨ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਕੰਜ ਕਰਕੇ ਵੀ ਸਤਿਗੁਰੂ ਦਾ ਸ਼ੁਕਰ ਕਰਦੇ ਸਨ, ਬਾਣੀ ਵੱਧ ਤੋਂ ਵੱਧ ਉਹਨਾਂ ਕੰਜ ਕਰਨੀ। ਹਜ਼ੂਰ ਕਿਰਪਾਲੂ ਜੀ ਦੀ ਜਿੰਨੀ ਦੇਰ ਤੱਕ ਅਸੀਂ ਬਾਣੀ ਵਿੱਚ ਡੁੱਬਦੇ, ਅੱਜ ਕੀ ਕਾਰਨ ਸਾਡੇ ਦੁਖਾਂ ਦਾ? ਮੈਂ ਖਿੰਨ ਵਿੱਚੋਂ ਨਿਕਲਣ ਲੱਗਾ, ਅਸੀਂ ਹਰ ਬੰਦਾ ਦੁਖੀ, ਅੰਦਰੋਂ ਬਲੂੰਦ ਰਹੇ ਹਾਂ ਵੀ ਇਹ ਕਿਵੇਂ ਕੌਮ ਚ ਹੋ ਰਿਹਾ, ਇਹ ਨਹੀਂ ਹੋਣਾ ਚਾਹੀਦਾ। ਸੁੱਖ ਅਸੀਂ ਸਾਰੇ ਭਾਲ ਲਏ ਵੀ ਹੋਵੇ, ਪਰ ਗੁਰੂ ਕੇ ਸਿੱਖੋ ਜਿੰਨੀ ਦੇਰ ਤੱਕ ਖੁਦ ਆਪਣੇ ਆਪ ਗੁਰੂ ਕੀ ਬਾਣੀ ਨਾਲ ਨਹੀਂ ਜੁੜਦੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਆਪ ਪਾਠ ਨਹੀਂ ਕਰਦੇ, ਉਨੀ ਦੇਰ ਤੱਕ ਸਾਨੂੰ ਸਮਝ ਕਿਵੇਂ ਪਏ। ਅੱਜ ਵੀ ਗੁਰਮੁਖ ਪਿਆਰਿਆਂ ਨਾਲ ਇੱਕ ਗੱਲ ਹੋਈ, ਮੈਂ ਅਰਜ਼ ਕੀਤੀ ਸੀ ਕਿ ਕੇਵਲ ਇੱਕ ਅੰਗ ਹੀ ਰੋਜ਼ ਦਾ ਕਰ ਲਈਏ, ਜਿਹੜੇ ਗੁਰੂ ਕੇ ਨਿਵਾਜੇ ਨੇ 50-50 ਅੰਗ ਵੀ ਰੋਜ਼ ਦੇ ਸਹਿਜ ਸੱਚੇ ਪਾਤਸ਼ਾਹ ਦਾ ਪਾਠ ਕਰਦੇ ਨੇ, ਅਭਿਆਸੀ ਗੁਰਸਿੱਖ ਇਦੋਂ ਵੱਧ ਵੀ ਕਰਦੇ ਨੇ। ਜਿਸ ਬੰਦੇ ਦੀ ਉਮਰ ਅੱਜ 40 ਸਾਲ ਦੀ ਹੈ, ਇਹਦਾ ਮਤਲਬ ਉਹਨਾਂ 4-4 ਦੀ ਚੌਂਕੜੀ ਇਹ 10 ਮੌਕੇ ਆਪਣੀ ਜ਼ਿੰਦਗੀ ਦੇ ਕੱਢੇ। ਜੇ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਕਰੀਏ ਪਿਆਰਿਓ, 4 ਸਾਲਾਂ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ ਨੇ, ਤੇ ਆਪਣੀ ਉਮਰ ਵੱਲ ਝਾਤੀ ਮਾਰ ਕੇ ਦੇਖੀਏ ਕਿੰਨੇ ਕੁ ਸਾਲ ਬਤੀਤ ਕਰ ਦਿੱਤੇ ਨੇ। ਜੇ ਇੱਕ ਅੰਗ ਵੀ ਗੁਰੂ ਨੂੰ ਪਿਆਰ ਕਰ ਦੋ ਤੇ ਅੱਜ ਤੇਰਾ ਭਾਂਡਾ ਭਰਿਆ ਹੁੰਦਾ। ਚੱਲਣ ਦਾ ਇੱਕ ਤਰੀਕਾ ਹੈ, ਚੱਲਣ ਦੀ ਜੁਗਤ ਹੈ। ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਰੱਬ ਦੇ ਪਿਆਰੇ ਸੰਤ ਜਨ ਦੀ ਰਚਨਾ ਤੇ ਗੁਰੂ ਬੈਠਦਾ, ਰੱਬ ਬੈਠਦਾ ਹੈ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਆ ਮੈਂ ਤੈਨੂੰ ਦੱਸਾਂ ਕਿ ਉਸ ਸੰਤ ਦੀ, ਉਸ ਗੁਰਮੁਖ ਦੀ ਮਹਿਮਾ ਜਿਹਦੀ ਰਚਨਾ ਤੋਂ ਗੁਰੂ ਵਰਤਦਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾਂ ਕੀ ਮਹਾਰਾਜ। ਕਹਿਣ ਲੱਗੇ ਮੈਲ ਕੋਈ ਅੰਦਰ ਦੀ ਕਰੋੜਾਂ ਜਨਮਾਂ ਦੀ ਮੈਲ ਉਸ ਸਾਧੂ ਦੀ ਸੰਗਤ ਨੇ ਧੋ ਕੇ ਰੱਖ ਦਿੱਤੀ। ਮੈਲ ਕੋਈ ਕੋਟ ਅਗ ਹਰੇ ਨਿਰਮਲ ਭੈ ਚੀਤਾਂ, ਅੰਦਰ ਵਾਲਾ ਚਿੱਤ ਜਿਹੜਾ ਸੀ ਉਹ ਨਿਰਮਲ ਹੋ ਗਿਆ। ਇਹ ਵੇ ਰਹਾਉ ਦੀ ਤੁਕ ਸ਼ਬਦ ਆਰੰਭ ਹੁੰਦਾ ਹੈ ਕਿ ਸੰਤ ਦੀ ਸੰਗਤ, ਗੁਰਮੁਖ ਦੀ ਸੰਗਤ ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਜ ਪੁਨੀਤਾ ਮਹਿਮਾ ਸਾਧੂ ਸੰਤੀ ਸੁਣੋ ਮੇਰੇ ਮੀਤਾ। ਮੈਲ ਕੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਤ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ, ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਸ਼ਰਮ ਕਰਤੇ ਦਮ ਆਡ ਕੋ ਤੇ ਗਮੀ ਸੁਨੀਤਾ। ਕਹਿਣ ਲੱਗੇ ਤਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ, ਕਰ ਕਿਰਪਾ ਮੁਹੇ ਨਾਮ ਦੇਵ ਨਾਨਕ ਦਰ ਸਰੀਤਾ। ਇਹ ਸ਼ਬਦ ਦੇ ਅਰਥ ਮੈਂ ਜ਼ਰੂਰ ਸਾਂਝੇ ਕਰ ਰਹੇ ਨੇ ਆਤਮਾ। ਕਹਿੰਦੇ ਨੇ ਰੱਬ ਦੇ ਪਿਆਰੇ ਸੰਤ ਜਨ ਦੀ ਸੰਗਤ ਕੀਤੀ, ਪਿੰਗਲ ਪਰਬਤ ਪਾਰ ਪਰੇ, ਪਿੰਗਲ ਦਾ ਅਖਰੀ ਅਰਥ ਹੈ ਪਿੰਗਲਾ, ਜਿਹਨੂੰ ਆਪਾਂ ਸ਼ਬਦ ਵਰਤਨੇ ਲੂਲਾ, ਜਿਹੜਾ ਲੱਤਾਂ ਨਾਲ ਤੁਰ ਨਹੀਂ ਸਕਦਾ। ਕਹਿੰਦੇ ਨੇ ਪਹਿਲਾਂ ਜਦੋਂ ਕਿਤੇ ਪ੍ਰਭੂ ਦੇ ਨਾਮ ਦੀ ਗੱਲ ਚੱਲਣੀ ਤੇ ਮਨ ਪਿੰਗਲੇ ਦੀ ਤਰ੍ਹਾਂ ਢੇਰੀ ਢਾ ਦਿੰਦਾ ਸੀ, ਨਹੀਂ ਮੈਂ ਨੀ ਰੱਬ ਨੂੰ ਪਾ ਸਕਦਾ। ਕਹਿੰਦੇ ਨੇ ਰੱਬ ਦੇ ਪਿਆਰੇ ਸਾਧੂ ਦੀ ਸੰਗਤ ਕੀਤੀ, ਉਹਨੇ ਇੰਨਾ ਕੁ ਧੀਰੇ ਦਿੱਤਾ, ਕਹਿਣ ਲੱਗਾ ਤਕੜਾ ਹੋ, ਦੇਖ ਰੱਬ ਨੇ ਤੈਨੂੰ ਮਨੁੱਖਾ ਦੇਈ ਦਿੱਤੀ, ਤੈਨੂੰ ਸੋਚ ਦਿੱਤੀ, ਤੈਨੂੰ ਖਾਣ ਪੀਣ ਨੂੰ ਸਭ ਕੁਝ ਦਿੱਤਾ, ਆ ਉੱਠ ਤੂੰ ਰੱਬ ਵਾਲੇ ਪਾਸੇ ਤੁਰਤਾ ਸਹੀ। ਕਹਿੰਦੇ ਸੱਚ ਜਾਣੋ, ਗੁਰੂ ਅਰਜਨ ਸਾਹਿਬ ਮੇਲ ਕਰਦੇ ਨੇ ਉਸ ਗੁਰਮੁਖ ਦੀ ਸੰਗਤ ਨੇ ਇੰਨੀ ਤਬਦੀਲੀ ਲਿਆਂਦੀ, ਪਿੰਗਲਾ ਹੋਇਆ ਮਨ ਵੀ ਹੁਣ ਪਹਾੜ ਦੇ ਸਿਖਰ ਤੇ ਚੜਨ ਲੱਗ ਪਿਆ। ਜਿਹੜਾ ਕੰਮ ਨਹੀਂ ਸੀ ਹੋ ਸਕਣਾ ਉਸ ਕੰਮ ਨੂੰ ਵੀ ਇਹ ਮਨ ਕਰਨ ਲੱਗ ਪਿਆ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਖਲ ਦਰ ਤੇ ਮੂਰਖ। ਕਹਿੰਦੇ ਜਿਹੜਾ ਬੰਦਾ ਅੱਤ ਦਾ ਮੂਰਖ ਸੀ, ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ, ਸੱਚ ਜਾਣੋ ਇੱਕ ਮੂਰਖ ਬੰਦਾ ਵੀ ਰੱਬ ਦੀ ਬੰਦਗੀ ਦਾ ਵਖਿਆਨ ਕਰਤਾ ਬਣ ਗਿਆ। ਹਾਂ, ਵਖਿਆਨ ਕਰਨਾ ਤੇ ਸਿਮਰਨ ਵਾਲੇ ਪਾਸੇ ਤੁਰਨਾ ਇਹਦਾ ਅੰਤਰ ਜ਼ਰੂਰ ਜੀ। ਮਤ ਸਮਝੀਏ ਕਿ ਆਪਾਂ ਕਥਾ ਕਰੀ ਜਾਈਏ, ਸਾਖੀਆਂ ਸੁਣਾਈ ਜਾਈਏ, ਪ੍ਰਮਾਣ ਲਾਈ ਜਾਈਏ ਤੇ ਸਿਖਰ ਤੇ ਪਹੁੰਚ ਗਿਆ, ਨਹੀਂ। ਰੱਬ ਦੀ ਬੰਦਗੀ ਵਾਲਾ ਪਾਸਾ ਜਿਹੜਾ ਹੈ, ਰੱਬ ਮਿਹਰ ਕਰੇ, ਵਾਹਿਗੁਰੂ ਕਿਰਪਾ ਕਰੇ, ਜਿਸ ਦੇ ਅੰਦਰ ਟਿਕਾ ਦਿੰਦਾ ਹੈ ਨਾ ਪਿਆਰਿਓ, ਉਹਦੇ ਸਾਹਮਣੇ ਦੁਨੀਆਂ ਦੇ ਵਿਦਵਾਨਾਂ ਦਾ ਕੋਈ ਬਲ, ਕੋਈ ਤਾਕਤ, ਕੋਈ ਕਟਾਕਸ਼ ਨਹੀਂ ਚੱਲਦਾ। ਇੱਕ ਉਦਾਹਰਨ ਮੈਂ ਅਰਜ਼ ਕਰਾਂ, ਬੰਗਾਲ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਸਵਾਮੀ ਗੁਰੰਗ ਦਾਸ, ਤੇ ਜਿਸ ਕੋਲੋਂ ਚੰਗਾ ਗੁਣ ਲੱਭਦਾ ਹੋਵੇ ਨਾ, ਕਦੀ ਵੀ ਉਹਦੇ ਗੁਣ ਨੂੰ ਲੈਂਦਿਆਂ ਸਿੱਖ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਮਹਾਤਮਾ ਗੁਰੰਗ ਦਾਸ ਹੋਏ ਨੇ, ਕਹਿੰਦੇ ਨੇ 17 ਸਾਲ ਦਾ ਸੀ ਇਹ ਮੁੰਡਾ। ਇਹੋ ਜੀ ਪ੍ਰਭੂ ਦੀ ਮਿਹਰ ਵਰਤੀ ਕਿ 4 ਵੇਦਾਂ ਦਾ ਗਿਆਤਾ ਹੋ ਗਿਆ, 6 ਸ਼ਾਸਤਰ ਇਹਨੂੰ ਆ ਗਏ, ਉਪਨਿਸ਼ਦਾਂ ਦਾ ਗਿਆਨ ਇਹਦੇ ਕੋਲ, ਤੇ ਜਦੋਂ ਇਹ ਇੰਨਾ ਕੁ ਪੜਿਆ ਕੁਝ ਪੂਰਬਲਾਂ ਨਾਲ ਚੱਲ ਪਿਆ, ਇਹ 17 ਸਾਲ ਦੀ ਉਮਰ ਵਿੱਚ ਕਥਾ ਕਰਨ ਲੱਗ ਪਿਆ, ਵਿਆਖਿਆ ਇਹਨੇ ਸ਼ੁਰੂ ਕਰ ਦਿੱਤੀ। ਤੇ ਇਹਦੇ ਗੱਲ ਕਰਨ ਦਾ ਤਰੀਕਾ ਇਹੋ ਜਿਹਾ ਸੀ, ਜਦੋਂ ਇਹਨੇ ਬੋਲਣਾ ਤੇ ਹਜ਼ਾਰਾਂ ਬੰਦੇ ਜਿਹੜੇ ਸਨ ਇਹਦੀ ਗੱਲ ਨੂੰ ਬੜੇ ਧਿਆਨ ਨਾਲ ਸੁਣ, ਸ਼ਾਂਤ ਹੋ ਜਾਣ, ਰੱਬ ਦੀ ਖੇਡ ਵਾਪਰੀ। ਇਹ ਦਾਤਾ ਦਾਤ ਦਿੰਦਾ ਹੈ, ਜੇ ਭਾਂਡਾ ਸੰਭਾਲ ਲੈ ਤੇ ਪਾਰ ਉਤਾਰਾ, ਤੇ ਜੇ ਭਾਂਡਾ ਹੋਵੇ ਛੋਟਾ ਦਾਤ ਹੋਵੇ ਵੱਡੀ ਤੇ ਚੇਤੇ ਰੱਖੋ ਛੁਲਕ ਕੇ ਬਾਹਰ ਵੀ ਚਲਾ ਜਾਂਦਾ, ਉਹ ਦਾਤ ਫਿਰ ਟਿਕਾ ਨਾ ਸਕੇ। ਕਿਸੇ ਨੇ ਕਿਹਾ ਤੈਨੂੰ ਇੰਨਾ ਗਿਆਨ ਹੈ, 17-18 ਸਾਲ ਦੀ 16 ਦੀ ਤੇਰੀ ਉਮਰ, ਤੂੰ ਤਾਂ ਚਰਚਾ ਕਰਿਆ ਕਰ। ਉਹਨੇ ਜੀ ਚਰਚਾ ਸ਼ੁਰੂ ਕਰ ਦਿੱਤੀ, ਉਦੋਂ ਸ਼ਾਸਤਰਕਾਰ ਇੱਕ ਦੂਜੇ ਨਾਲ ਚਰਚਾ ਕਰਦੇ ਸਨ। ਇਹਨੇ ਵੱਡੇ ਵੱਡੇ ਵਿਦਵਾਨ ਹਰਾਏ, ਜਿੰਨੇ ਲੋਕ ਹਰਾਏ ਉਦਨ ਓਨੀਆਂ ਕੌਮੀ ਦੀਆਂ ਪਰਤਾਂ ਉੱਤੇ ਬਹਿ ਗਈਆਂ। ਜਿੱਥੇ ਜਾਣਾ ਲੋਕਾਂ ਕਹਿਣਾ ਸਵਾਮੀ ਗੁਰੰਗ ਦਾਸ ਜੀ ਕੀ ਜੈ, ਸਵਾਮੀ ਗੁਰੰਗ ਜੀ ਕੀ ਜੈ। ਉਸ ਜੈ ਜੈ ਨੇ ਇੰਨੀ ਮਤ ਮਾਰ ਦਿੱਤੀ, ਗਿਆਨ ਜਿਹੜਾ ਲੋਕਾਂ ਨੂੰ ਪਾਣੀ ਬਣ ਕੇ ਜੀ ਦਾਨ ਦੇਣ ਵਾਲਾ ਸੀ, ਉਹ ਹੀ ਗਿਆਨ ਛੁਰੀ ਬਣ ਕੇ ਅੰਦਰ ਨੂੰ ਕੱਟਣ ਲੱਗ ਪਿਆ, ਕਿਉਂਕਿ ਇਹ ਵਰਤੋਂ ਕਰਨ ਦਾ ਤਰੀਕਾ ਹੈ। ਉਹਦੀ ਜੈ ਜੈਕਾਰ ਹੋਈ। ਅੱਜ ਇਹ ਨੌਜਵਾਨ ਗੰਗਾ ਪਾਰ ਕਿਸੇ ਥਾਂ ਤੇ ਵਖਿਆਨ ਕਰਨ ਜਾ ਰਿਹਾ ਸੀ। ਦਰਿਆ ਭਰਿਆ ਪਾਣੀ ਦਾ ਗੰਗਾ, ਉਹਦੇ ਕਿਨਾਰੇ ਤੇ ਕਿਸ਼ਤੀ ਬੇੜੀ। ਇਹ ਨੌਜਵਾਨ ਵਿਦਵਾਨ ਉਸ ਬੇੜੀ ਵਿੱਚ ਅਸਵਾਰ ਹੋ ਗਿਆ। ਸਿਰਫ ਸੰਖੇਪ ਜੀ ਅਰਜ਼ ਕਰਨ ਲੱਗਾ, ਬੰਦਗੀ ਕਰਨ ਵਾਲੇ ਦੇ ਸ਼ਬਦ ਸੀਨਾ ਚੀਰ ਕੇ ਲੈ ਜਾਂਦੇ ਨੇ। ਪਿਆਰਿਓ, ਸਾਡੇ ਵਰਗਾ ਜਿਤਨਾ ਮਰਜ਼ੀ ਕਹੀ ਜਾ, ਕਈ ਵਾਰੀ ਉਹਦਾ ਅਸਰ ਨਹੀਂ ਲੋਕ ਕਬੂਲਦੇ। ਉਹ ਬੇੜੀ ਵਿੱਚ ਗਿਆ, ਮਲਾਹ ਵਾਲਾ ਪਾਸਾ ਬੇੜੀ ਦਾ ਉੱਚਾ ਹੁੰਦਾ, ਮਲਾਹ ਵਾਲੇ ਪਾਸੇ ਚਲਾ ਗਿਆ ਤੇ ਨਜ਼ਰ ਦੌੜਾਈ, ਵੀ ਕੋਈ ਬੇੜੀ ਵਿੱਚ ਹੈ ਜਿਹੜਾ ਮੇਰਾ ਜਾਣਕਾਰ ਹੋਵੇ? ਆਖਿਰ ਇਹ ਵੀ ਤੇ ਹਉਮੈ ਨਾ ਕਿ ਲੋਕ ਮੈਨੂੰ ਜਾਣਨ, ਜਿੱਥੇ ਮੈਂ ਜਾਵਾਂ ਤੇ ਲੋਕ ਕਹਿਣੇ ਫਲਾਣਾ ਵਿਦਵਾਨ ਜਾਂਦਾ ਹੈ। ਮਲਾਹ ਦੇ ਕੋਲ ਖਲੋ ਗਿਆ, ਦੇਖਿਆ ਸਾਰੇ ਲੋਕ ਜਿਹੜੇ ਨੇ ਉਹ ਵਾਕਫ ਕੋਈ ਵੀ ਨਹੀਂ, ਨਾ ਵਾਕਫ ਨੇ। ਇੱਕ ਸਾਧੂ ਇਹਨੂੰ ਤੱਕੇ ਮਿਲਿਆ, ਉਹ ਬੈਠਾ ਸੀ, ਅੱਖਾਂ ਉਹਨੇ ਆਪਣੀਆਂ ਬੰਦ ਕੀਤੀਆਂ ਤੇ ਚਿਹਰਾ ਉਹਦਾ ਥੋੜਾ ਜਿਹਾ, ਗਰਦਨ ਜਿਹੜੀ ਉਹ ਪੈਰਾਂ ਵਾਲੇ ਪਾਸੇ ਚੁੱਕੀ। ਕਹਿੰਦਾ ਇਹਨੇ ਭਗਵੇਂ ਕੱਪੜੇ ਪਾਏ ਨੇ, ਇਹ ਧਰਮ ਨਾਲ ਸੰਬੰਧਿਤ ਘੱਟੋ ਘੱਟ ਇਹ ਤਾਂ ਮੈਨੂੰ ਜਾਣਦਾ ਹੋਵੇਗਾ, ਮੈਂ ਕੌਣ? ਚਾਰ ਚੁਫੇਰੇ ਮੇਰੀ ਮਸ਼ਹੂਰੀ। ਉਸ ਸਾਧੂ ਦੇ ਕੋਲ ਗਿਆ, ਉਹਨੇ ਗਰਦਨ ਨੀਵੀਂ ਕੀਤੀ, ਇਹਨੇ ਮੋਢੇ ਤੇ ਹੱਥ ਰੱਖਿਆ। ਸਾਧੂ ਨੇ ਚਿਹਰਾ ਚੁੱਕਿਆ, ਉਹਦੇ ਨੇਤਰਾਂ ਦੇ ਵਿੱਚ ਕੋਈ ਖੁਮਾਰੀ ਸੀ, ਚਿਹਰਾ ਉਹਦਾ ਹੈ ਸ਼ਾਂਤ। ਕਹਿਣ ਲੱਗਾ, ਆਪ ਮੁਝੇ ਜਾਣਤੇ ਹੈ? ਉਹ ਸਾਧੂ ਨੇ ਉੱਤਰ ਦਿੱਤਾ, ਮੈਂ ਪੰਜਾਬੀ ਵਿੱਚ ਹੀ ਕਹਿ ਦਿਆ। ਕਹਿਣ ਲੱਗਾ, ਨਹੀਂ ਬੇਟਾ, ਅਜੇ ਆਪਣੇ ਜਾਣਨ ਤੋਂ ਵਿਹਲ ਨਹੀਂ ਲੱਭਾ। ਉਹ ਪੁੱਛਦਾ, ਮੈਨੂੰ ਜਾਣਨਾ? ਕਹਿੰਦਾ, ਨਹੀਂ ਪੁੱਤਰ, ਅਜੇ ਤਾਂ ਇਹ ਨਹੀਂ ਸਮਝ ਪਈ ਮੈਂ ਕੌਣ ਹਾਂ, ਮੈਨੂੰ ਇਹ ਨਹੀਂ ਸਮਝ ਪਈ ਮੈਂ ਕੌਣ ਹਾਂ। ਹੁਣ ਉਹ ਬੰਦਾ ਅੰਦਰੋਂ ਬੋਲੇ, ਉਹ ਅੱਖਰਾਂ ਦਾ ਮਾਣ ਕਰੀ ਬੈਠਾ। ਸਾਧੂ ਨੂੰ ਕਹਿੰਦਾ, ਮੈਂ ਸਵਾਮੀ ਗੁਰੰਗ ਦਾਸ। ਕਹਿੰਦਾ, ਅਸਲੀਅਤ ਇਹਦੇ ਮੈਨੂੰ ਤੇ ਇੱਕ ਸਵਾਮੀ ਦਾ ਹੀ ਨਹੀਂ ਪਤਾ ਲੱਗਦਾ ਪਿਆ, ਪਤਾ ਨਹੀਂ ਤੂੰ ਕਿਹੜਾ ਦੂਜਾ ਸਵਾਮੀ ਆ ਗਈ। ਕਹਿੰਦਾ, ਮੈਨੂੰ ਉਹ ਸਵਾਮੀ ਨਾਲ ਹੀ ਅਜੇ ਗੱਲ ਨਹੀਂ ਹੁੰਦੀ ਪਈ। ਕਹਿੰਦਾ, ਮੈਂ ਚਾਰ ਵੇਦਾਂ ਦਾ ਗਿਆਤਾ ਵਾਂ, ਮੈਂ ਸ਼ਾਸਤਰਾਂ ਦਾ ਗਿਆਤਾ ਵਾਂ। ਕਹਿਣ ਲੱਗਾ, ਅੱਛਾ ਤੂੰ ਚਾਰ ਵੇਦਾਂ ਦਾ ਗਿਆਤਾ, ਸ਼ਾਸਤਰਾਂ ਦਾ ਗਿਆਤਾ ਹੈ? ਕਹਿੰਦਾ, ਹਾਂ। ਤੇ ਕਹਿੰਦਾ, ਨਾਲੇ ਬਾਬਾ ਸ਼ਾਸਤਰਾਂ ਦੀ ਮਰਿਆਦਾ ਅਨੁਸਾਰ ਤੈਨੂੰ ਥੱਲੇ ਬਹਿਣਾ ਚਾਹੀਦਾ, ਮੈਨੂੰ ਥਾਂ ਦੇ ਦੇ, ਕਿਉਂਕਿ ਮੈਂ ਤੇਰੇ ਤੋਂ ਵੱਧ ਵਿਦਵਾਨ ਹਾਂ। ਜਦੋਂ ਇੰਨੇ ਸ਼ਬਦ ਕਹਿ, ਫਿਰ ਉਹ ਰੰਗ ਰਤੜਾ ਬੋਲਿਆ, ਕਹਿੰਦਾ, ਤੂੰ ਵਿਦਵਾਨ ਨਹੀਂ, ਤੂੰ ਮਾਂ ਮੂਰਖ ਹੈ। ਉਹਨੇ ਸ਼ਬਦ ਕਹਿ, ਤੂੰ ਮਾਂ ਮੂਰਖ ਹੈ। ਹੁਣ ਇੱਕੋ ਦਮ ਜਿਸ ਬੰਦੇ ਨੂੰ ਅੱਜ ਤੀਕਰਾ ਸਤਿਕਾਰ ਮਿਲਿਆ ਹੋਵੇ, ਕੋਈ ਸ਼ਬਦ ਬੰਦਾ ਇਹ ਕਹਿਦਾ ਮਾਂ ਮੂਰਖ, ਤੇ ਉਸ ਬੰਦੇ ਦਾ ਅੰਦਰ ਟਿਕਾਵ ਚ ਕਿਵੇਂ ਆਏਗਾ? ਤੜ ਪੁੱਠਿਆ ਕਹਿਣ ਲੱਗਾ, ਮੈਂ ਮਾਂ ਮੂਰਖ ਕਿਵੇਂ? ਉਹ ਸਾਧੂ ਨੇ ਕਿਹਾ, ਇੰਨਾ ਕੁਝ ਗਿਆਨ ਇਕੱਠਾ ਕਰੀ ਬੈਠਾ, ਤੈਨੂੰ ਤਾਂ ਦੋ ਅੱਖਰ ਚੇਤੇ ਨੇ। ਕਹਿੰਦਾ, ਕਿਹੜੇ ਦੋ ਅੱਖਰ? ਤੇ ਅੱਗੋ ਹੱਸ ਕੇ ਕਹਿੰਦੇ, ਰਾਮ ਚੇਤੇ। ਗੱਲ ਉਹਨਾਂ ਸਿਮਰਨ ਦੀ ਕੀਤੀ, ਤੈਨੂੰ ਆ ਢਾਈ ਅੱਖਰ ਚੇਤੇ ਨੇ, ਰਾਮ ਚੇਤੇ ਵੇ, ਪ੍ਰਭੂ ਚੇਤੇ ਵੇ। ਇੱਕੋ ਦਮ ਅੰਦਰ ਨੂੰ ਧੂਹ ਪੈ ਗਈ। ਕਹਿੰਦਾ, ਢੋਈ ਜਾਂ ਜਿੰਨੇ ਮਰਜ਼ੀ ਗ੍ਰੰਥ, ਉੱਥੇ ਢਾਈ ਅੱਖਰਾਂ ਤੋਂ ਬਿਨਾਂ ਪਾਰ ਉਤਾਰਾ ਨਹੀਂ, ਇਹ ਦੋ ਅੱਖਰਾਂ ਤੋਂ ਬਿਨਾਂ ਤੈਨੂੰ ਕਿਸੇ ਨੇ ਤੇਰਾ ਪਾਰ ਉਤਾਰਾ ਨਹੀਂ ਕਰਨਾ। ਹਾਂ, ਜਿਸ ਦਿਨ ਤੈਨੂੰ ਇਹ ਸ਼ਬਦ ਚੇਤੇ ਹੋ ਜਾਏਗਾ ਰਾਮ, ਉਦਨ ਛੱਡ ਮੈਂ ਥਾਂ ਕੀ, ਮੈਂ ਤੇਰੇ ਚਰਨ ਪਕੜ ਕੇ ਆਪਣੇ ਮੱਥੇ ਨਾਲ ਲਾਵਾਂਗਾ। ਜਾ ਮਾਂ ਮੂਰਖਾ, ਤੈਨੂੰ ਤਾਂ ਅਜੇ ਤੱਕ ਦੋ ਅੱਖਰ ਚੇਤੇ ਨਹੀਂ ਹੋਏ, ਤੂੰ ਕੀ ਗ੍ਰੰਥ ਚੇਤੇ ਕਰੀ ਫਿਰਨਾ? ਸਾਧੂ ਦੇ ਬੋਲ ਸਨ ਸੀਨੇ ਨੂੰ ਚੀਰ ਕੇ ਰੱਖ ਗਏ। ਕਹਿੰਦੇ, ਉਹਨੇ ਤੇਰ ਨੂੰ ਕਿਨਾਰਾ ਆ ਗਿਆ। ਉਹ ਗੁਰੰਗ ਦਾਸ ਉੱਤਰ ਗਿਆ, ਇਹ ਹਕੀਕਤ ਹੈ। ਪਰ ਜਦੋਂ ਜਿੱਥੇ ਗਿਆ ਉੱਥੇ ਕਥਾ ਕੀਤੀ, ਪਰ ਕੰਨਾਂ ਵਿੱਚ ਆਵਾਜ਼ ਪਏ, ਮਾਂ ਮੂਰਖ, ਮਾਂ ਮੂਰਖ। ਤੇ ਬਾਬਾ ਜੀ ਨੇ ਤੇ ਬਾਣੀ ਵਿੱਚ ਵੀ ਇਹ ਕਹਿ ਦਿੱਤਾ, ਕਹਿਣ ਲੱਗੇ, ਪੜਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ। ਸ਼ਬਦ ਕੰਨਾਂ ਵਿੱਚ ਪਏ, ਅਹੰਕਾਰ, ਮਾਂ ਮੂਰਖ, ਮਾਂ ਮੂਰਖ। ਕਥਾ ਉਹਨਾਂ ਕੀਤੀ, ਚਰਚਾ ਕੀਤੀ, ਜਿੱਤਿਆ। ਲੋਕੀ ਪਿੱਛੇ ਕਹਿਣ ਸਵਾਮੀ ਗੁਰੰਗ ਜੀ ਕੀ ਜੈ ਜੈ। ਪਹਿਲਾ ਦਿਨ ਸੀ ਕੋਦਮ ਗੁੱਸੇ ਵਿਚ ਆ ਕੇ ਕਹਿੰਦਾ ਖਬਰਦਾਰ ਜੇ ਕਿਸੇ ਮੇਰੀ ਜੈ ਕੀਤੀ। ਉਹਨਾਂ ਕਿਹਾ ਜਿਸ ਬੰਦੇ ਨੂੰ ਹੋ ਕੀ ਗਿਆ। ਇੱਕੋ ਦਮ ਬੇੜੀ ਤੇ ਬੈਠਾ, ਦੂਜੇ ਕਿਨਾਰੇ ਆਇਆ, ਧਰ ਨਹੀਂ ਗਿਆ। ਉਸ ਦਿਨ ਕਥਾ ਕਰਨੀ ਛੱਡ ਦਿੱਤੀ, ਚਰਚਾ ਕਰਨੀ ਛੱਡ ਦਿੱਤੀ, ਇਕਾਂਤ ਵਿੱਚ ਬੈਠ ਗਿਆ। ਰਾਤ ਨੂੰ ਚੇਤੇ ਕਰੇ ਰਾਮ, ਚੇਤੇ ਕਰੇ ਫਿਰ ਫੁਰਨਾ, ਦੂਜਾ ਆਵੇ ਅੰਦਰੋਂ ਭੁੱਲ ਜਾਏ। ਹੁਣ ਵੇਖੋ ਸਾਨੂੰ 25-25, 30-30, 50-50, 60-60 ਸਾਲ ਜਿਹੜੀ ਜ਼ਿੰਦਗੀ ਜੀ ਲਈ ਹੈ ਜਿਨ੍ਹਾਂ ਨੇ, ਉਹਨਾਂ ਨੂੰ ਅਜੇ ਤੀਕਰਾ ਦੁਸ਼ਮਣ ਦੀ ਗੱਲ ਚੇਤੇ ਹੋਵੇਗੀ। ਪਰ ਜਿਹੜਾ ਰੋਜ਼ ਵਾਹਿਗੁਰੂ ਕਹੀਦਾ ਦੂਜੇ ਦਿਨ ਫਿਰ ਭੁੱਲ ਜਾਂਦਾ, ਜਿਹੜਾ ਰੋਜ਼ ਕਹੀਦਾ ਉਹ ਦੂਜੇ ਦਿਨ ਭੁੱਲ ਜਾਂਦਾ, ਤੇ ਜਿਹੜੀ ਕਿਤੇ 60 ਸਾਲ ਪਹਿਲਾਂ ਗਈ ਉਹ ਅਜੇ ਵੀ ਅੰਦਰ ਗੂੰਜਦੀ ਪਈ। ਉਹ ਰਾਮ ਕਰੇ ਫਿਰ ਭੁੱਲੇ, ਕਿਉਂਕਿ ਫੁਰਨਾ ਉਹਨੇ ਅੰਦਰ ਨੂੰ ਟਿਕਣ ਨਾ ਦੇ, ਮਹਿਲ ਬੜੀ ਚੜੀ ਪਈ ਸੀ। ਅਖੀਰ ਚ ਹੋਇਆ ਕਿ ਉਹ ਬੰਦੇ ਨੇ ਘਰ ਛੱਡ ਦਿੱਤਾ ਸੀ। 12 ਸਾਲ ਉਹਨੇ ਨਿਰੰਤਰ ਅਭਿਆਸ ਕੀਤਾ, ਰਾਮ ਰਾਮ ਕਿਸੇ ਤਰੀਕੇ ਨਾਲ ਮੈਨੂੰ ਚੇਤੇ ਹੋ ਜਾਏ। ਕਹਿੰਦੇ ਜਦੋਂ 12 ਸਾਲ ਸੰਪੂਰਨ ਹੋਏ ਅਖੀਰ ਤੇ ਅੱਜ ਅੱਕ ਗਿਆ, ਕਹਿੰਦਾ ਲਾਣਤ ਤੇਰੀ ਵਿਧਵਤਾ ਦੇ, ਤੂੰ ਚੰਗਾ ਤੇ ਗੰਗਾ ਵਿੱਚ ਡੁੱਬ ਕੇ ਮਰ ਜਾ। 12 ਸਾਲ ਹੋ ਗਏ ਤੈਨੂੰ, 4 ਅੱਖਰ ਚੇਤੇ, 2 ਅੱਖਰ ਨੀ ਚੇਤੇ ਹੋਏ, 2.5 ਅੱਖਰ ਪ੍ਰੇਮ ਦੇ ਨਾ ਕਹਿ ਰਿਹਾ, 2 ਅੱਖਰ ਰਾਮ ਤੈਨੂੰ ਚੇਤੇ ਨੀ ਹੋਇਆ। ਅੱਜ ਨੇ ਮਨ ਬਣਾਇਆ ਡੁੱਬ ਕੇ ਮਰ ਜਾ। 12 ਸਾਲ ਬਾਅਦ ਅੱਜ ਫਿਰ ਗੰਗਾ ਦੇ ਕਿਨਾਰੇ ਆਇਆ। ਗੰਗਾ ਦੇ ਕਿਨਾਰੇ ਜਦੋਂ ਪਹੁੰਚਿਆ ਤੇ ਕਹਿੰਦੇ ਅੱਜ ਫਿਰ ਬੇੜੀ ਲੱਗੀ ਸੀ। ਮਨ ਨੇ ਕਿਹਾ ਜੇ ਕਿਨਾਰੇ ਤੇ ਡੁੱਬੇਗਾ, ਡੁੱਬਣੇ ਆ, ਲੋਕ ਤੈਨੂੰ ਪਕੜ ਲੈਣਗੇ। ਮੰਝ ਵਿੱਚ ਅੱਧ ਵਿਚਕਾਰ ਜਾ ਕੇ ਛਾਲ ਮਾਰੀ, ਉੱਥੇ ਤੈਨੂੰ ਡੂੰਘੇ ਪਾਣੀ ਚ ਕਿੰਨੇ ਕੱਢਣਾ, ਜਿੰਨਾ ਡੂੰਘਾ ਤੂੰ ਡੁੱਬਣਾ, ਡੁੱਬਦਿਆਂ ਸਾਰ ਤੇਰੀ ਮੌਤ ਹੋ ਜਾਣੀ, ਉੱਥੇ ਤੂੰ ਨਿਕਲਦੇ ਨਹੀਂ। ਜਦੋਂ ਉਹ ਬੇੜੀ ਵਿੱਚ ਬੈਠਾ, ਉਦਾਸ ਸੀ, ਅੱਖਾਂ ਰੋ ਰੋ ਕੇ ਸੁਜੀਆਂ ਸਨ, ਕੀ ਖੱਟਿਆ 12 ਸਾਲ ਵਿੱਚ ਵੀ ਰਾਮ ਚੇਤੇ ਨਾ ਆਇਆ। ਅੱਜ ਫਿਰ ਬੇੜੀ ਤੇ ਨਿਗਾਹ ਗਈ ਤੇ ਕੀ ਦੇਖਿਆ, ਅੱਜ 12 ਸਾਲ ਪਹਿਲਾਂ ਜਿਹੜਾ ਸੰਤ ਮਹਾਂਪੁਰਸ਼ ਬੈਠਾ ਸੀ, ਅੱਜ ਫਿਰ ਉਹ ਬੇੜੀ ਵਿੱਚ ਬੈਠਾ। ਜਦੋਂ ਉਹਨੂੰ ਦੇਖਿਆ ਤੇ ਇੱਕੋ ਦਮ ਉਹਦੇ ਵੱਲ ਗਿਆ, ਉਸ ਬਜ਼ੁਰਗ ਦੇ ਦਾੜਾ ਚਿੱਟਾ ਹੋ ਚੁੱਕਾ ਸੀ। ਸਿਰਫ ਇੰਨੇ ਗੁਰੰਗ ਦਾਸ ਦਾ ਜੀਵਨ ਮਿਲਦਾ, ਉਹ ਕੌਣ ਸੀ? ਉਹਨੇ ਆਪਣਾ ਨਾਂ ਤੱਕ ਨਹੀਂ ਦੱਸਿਆ। ਉਹਦੇ ਜਿਹੜੇ ਅੱਖਾਂ ਦੇ ਉੱਪਰ ਪਰਵੱਟੇ ਕੇ ਸਨ, ਉਹ ਅੱਖਾਂ ਦੇ ਉੱਤੇ ਆ ਚੁੱਕੇ ਸਨ, ਦੁੱਧ ਵਰਗਾ ਚਿੱਟਾ ਦਾੜਾ। ਪਹਿਚਾਣ ਲਿਆ ਇਹ ਉਹ ਸਾਧੂ ਨੇ। ਅੱਜ ਵੀ ਉਹ ਬਜ਼ੁਰਗ ਉਸੇ ਤਰ੍ਹਾਂ ਬੈਠਾ ਸੀ, ਉਹਨੇ ਆਪਣੀ ਗਰਦਨ ਨੂੰ ਝੁਕਾਇਆ, ਨੇਤਰ ਉਹਦੇ ਬੰਦ ਸਨ, ਚਿਹਰਾ ਉਹਦਾ ਪੈਰਾਂ ਵਾਲੇ ਪਾਸੇ, ਧਿਆਨ ਸੀ ਉਹਦਾ। ਅੱਜ ਇਹ ਨੌਜਵਾਨ ਗਿਆ, ਇੱਕੋ ਦਮ ਦੌੜ ਕੇ ਨੇੜੇ ਪਹੁੰਚਿਆ ਬੇੜੀ ਵਿੱਚ ਤੇ ਦੇਖ ਕੇ ਪਹਿਚਾਣ ਲਿਆ ਇਹ ਉਹੀ ਨਹੀਂ। ਚਰਨਾਂ ਤੇ ਡਿੱਗ ਕੇ ਕਹਿੰਦਾ, ਬਾਬਾ ਮੈਂ ਮੂਰਖ ਹਾਂ, ਮੈਨੂੰ ਇਹ ਨਾਮ ਨੀ ਚੇਤੇ ਹੁੰਦਾ ਪਿਆ। ਬਾਬਾ ਮੈਂ ਮੂਰਖ ਹਾਂ, ਮੈਨੂੰ ਨਾਮ ਨੀ ਚੇਤੇ ਹੁੰਦਾ। ਹੁਣ ਦੇਖੋ ਕਮਾਈ ਨੇ ਕਿਵੇਂ ਅੰਦਰ ਦੀ ਖੌਮੇ ਦੀ ਵਿਦਿਆ ਦੇ ਅੱਖਰਾਂ ਦੀ ਮੈਲ ਧੋ ਦਿੱਤੀ। ਅੱਜ ਤੋਂ 12 ਸਾਲ ਪਹਿਲਾਂ ਮਿਲਿਆ ਸੀ ਹੰਕਾਰ ਵਿੱਚ, ਮੋਢਿਆਂ ਤੋਂ ਸਾਧੂ ਨੂੰ ਪਕੜਿਆ, ਅੱਜ 12 ਸਾਲ ਬਾਅਦ ਮਿਲਿਆ ਤੇ ਚਰਨਾਂ ਤੋਂ ਕੁੱਟ ਪਕੜ ਲਿਆ। ਕਹਿਣ ਲੱਗਾ, ਬਾਬਾ ਮੈਂ ਮਾਂ ਮੂਰਖ ਹਾਂ, ਮੈਨੂੰ ਰਾਮ ਚੇਤੇ ਨੀ ਹੁੰਦਾ ਪਿਆ। ਉਸ ਮਹਾਂਪੁਰਸ਼ ਦੇ ਅੱਜ ਫਿਰ ਨੇਤਰ ਖੁੱਲੇ, ਅੱਜ ਖੁਮਾਰੀ ਚੜੀ ਸੀ ਫਿਰ। ਉਸ ਵੇਲੇ ਲਿਖਦੇ ਨੇ ਗੁਰਮੁਖ ਪਿਆਰੇ ਕਿ ਉਹਨਾਂ ਨੇ ਗੁਰੰਗ ਦਾਸ ਦੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ, ਬੇਟਾ ਤੂੰ ਮੂਰਖ ਨਹੀਂ। ਰੋ ਕੇ ਕਹਿੰਦਾ, ਨਹੀਂ ਮੈਂ ਮੂਰਖ ਹਾਂ, ਅੱਜ ਮੈਂ ਪਾਣੀ ਵਿੱਚ ਡੁੱਬ ਕੇ ਆਪਣੇ ਆਪ ਨੂੰ ਖਤਮ ਕਰ ਦੇਣਾ ਸੀ, ਮੈਨੂੰ ਰਾਮ ਚੇਤੇ ਨੀ ਹੁੰਦਾ ਪਿਆ, 12 ਸਾਲ ਹੋ ਗਏ ਨੇ। ਪਿਆਰਿਓ, ਉਸ ਵੇਲੇ ਉਸ ਮਹਾਂਪੁਰਸ਼ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਬੇਟਾ 12 ਸਾਲ ਦੀ ਕਮਾਈ ਅਜਾਈ ਨਹੀਂ, 12 ਸਾਲ ਵਿੱਚ ਤੇਰਾ ਅੰਦਰ ਦਾ ਭਾਂਡਾ ਅੱਜ ਟੁੱਟ ਗਿਆ ਹੈ। ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ, ਬੇਟਾ ਅਬ ਕਦੀ ਨਹੀਂ ਬੋਲੇਗਾ। ਬਸ ਉਹਦੇ ਇੰਨੇ ਕੁ ਸ਼ਬਦ ਸਨ, ਬੇਟਾ ਅਬ ਕਦੀ ਨਹੀਂ ਬੋਲੇਗਾ। ਕਹਿਣ ਦੀ ਦੇਰ ਸੀ, ਉਹਦੇ ਰੋਮ ਰੋਮ ਵਿੱਚੋਂ ਰਾਮ ਰਾਮ ਦੀ ਆਵਾਜ਼ ਆਉਣ ਲੱਗੀ। ਪਿਆਰਿਓ, ਜਦੋਂ ਅੰਦਰ ਨਹੀਂ ਟਿਕਦਾ, ਮਤ ਸਮਝੀਏ ਕਿ ਗੁਰੂ ਗੁਰੂ ਜਪਿਆ ਸਾਡਾ ਅਜਾਈ ਜਾਂਦਾ, ਨਹੀਂ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਹੀ, ਇੱਕੋ ਸ਼ਬਦ ਕਿਹਾ, ਬੇਟਾ ਅਬ ਕਦੀ ਨਹੀਂ ਭੁੱਲੇਗਾ। ਸਿਰ ਤੋਂ ਪੈਰਾਂ ਤੱਕ ਉਹਦੇ ਅੰਦਰ ਰਾਮ ਰਾਮ ਚੱਲ ਪਿਆ। ਗੁਰਮੁਖੋ, ਮੈਂ ਸਿਰਫ ਅਰਜ ਕਰ ਰਿਹਾ, ਪਰਮਾਤਮਾ ਸਰਬ ਵਿਆਪੀ ਹੈ, ਪਤਾ ਨੀ ਕਿਹੜੇ ਭੇਖ ਵਿੱਚ ਕਿਹਦੇ ਉੱਤੇ ਮੇਹਰ ਪਿਆ ਕਰਦਾ ਹੈ। ਅਸੀਂ ਜੇ ਗੁਰਮਤ ਦੇ ਦਾਇਰੇ ਵਿੱਚ ਰਹਿੰਦੇ ਹਾਂ, ਇੱਕ ਗੱਲ ਚੇਤੇ ਰੱਖੀਏ, ਬਾਬੇ ਨਾਨਕ ਦੇ ਘਰ ਦੀ ਕਮਾਈ ਵਾਲੇ ਬੰਦਗੀ ਵਾਲੇ ਨੇ। ਆਓ ਉਸ ਸ਼ਬਦ ਵੱਲ ਆਈਏ ਕਿ ਜਿਸ ਗੁਰਮੁਖ ਨੇ ਮਹਾਂਪੁਰਸ਼ ਦੀ ਸੰਗਤ ਕੀਤੀ, ਪਿੰਗਲ ਪਰਬਤ ਪਾਰ ਭਰੇ, ਪਹਾੜ ਵਰਗੇ ਜਿਹੜੇ ਔਖੇ ਦਿਖਮ ਕੰਮ ਨੇ ਉਹ ਪਿੰਗਲਾ ਮਨ ਤੈਅ ਕਰ ਲੈਂਦਾ ਹੈ। ਖਲ ਚਤੁਰਬ ਕੀਤਾ, ਮੂਰਖ ਬੰਦਾ ਸਿਆਣਾ ਵਿਖਿਆਨ ਕਰਤਾ ਬਣ ਜਾਂਦਾ ਹੈ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬੁਕੀਤਾ ਅੰਧਲੇ ਤ੍ਰਿਭਵਨ ਸੋਝਿਆ ਗੁਰ ਭੇਟ ਪੁਨੀਤਾ। ਅੰਨੇ ਬੰਦੇ ਨੂੰ ਤਿੰਨ ਭਵਨਾ ਦੀ ਸੋਝਾ ਸੋਝੀ ਹੋ ਜਾਂਦੀ। ਮਹਿਮਾ ਸਾਧੂ ਸੰਕੀ ਸੁਣੋ ਮੇਰੇ ਮੀਤਾ ਮੈਲ ਕੋਈ ਕੋਟ ਅਗਾਰੇ ਨਿਰਮਲ ਭੈ ਚੀਤਾ। ਉਸ ਤੋਂ ਅੱਗੇ ਬਚਨ ਹੈ ਕਰਨੀ ਵਾਲੇ ਦੀ ਸੰਗਤ ਕਰ ਹਜ਼ੂਰ ਬਖਸ਼ਿਸ਼ ਕਰਦੇ ਨੇ। ਕਹਿੰਦੇ ਐਸੀ ਭਗਤ ਗੋਬਿੰਦ ਕੀ ਰੱਬ ਦੀ ਭਗਤੀ ਐਸੀ ਕੀਟ ਹਸਤੀ ਜੀਤਾ। ਕੀਟ ਦਾ ਅਰਥ ਕੀੜੀ, ਹਸਤੀ ਦਾ ਅਰਥ ਖਾਤੀ, ਕੀੜੀ ਦਾ ਅਰਥ ਨਿਮਰਤਾ ਤੇ ਖਾਤੀ ਦਾ ਅਰਥ ਅਹੰਕਾਰ ਕਿ ਜਿਹੜਾ ਮਨ ਹਾਥੀ ਦੀ ਤਰ੍ਹਾਂ ਅਹੰਕਾਰੀ ਸੀ। ਮੇਰੇ ਗੁਰੂ ਕੇ ਪਿਆਰੇ ਨੇ ਕਿਰਪਾ ਕੀਤੀ ਸਾਧੂ ਨੇ ਇਹ ਮਨ ਜਿਹੜਾ ਹਾਥੀ ਦੀ ਥਾਂ ਤੇ ਕੀੜੀ ਬਣ ਗਿਆ। ਹੰਕਾਰ ਨੂੰ ਕੀੜੀ ਨੇ ਜਿੱਤ ਲਿਆ, ਨਿਮਰਤਾ ਨੇ ਜਿੱਤ ਲਿਆ। ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ। ਜਿਨ੍ਹਾਂ ਨੂੰ ਪਿਆਰੇ ਸਾਧੂ ਨੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਰੱਬ ਦੇ ਚਰਨਾਂ ਵੀ ਜੋੜ ਦਿੱਤਾ ਉਹਦੇ ਬਣ ਕੇ ਟਿਸ਼ਟ ਅਭੈ ਦਾਨ ਦਿੱਤਾ ਉਹਨਾਂ ਨੂੰ ਨਿਡਰਤਾ ਦਾ ਦਾਨ ਮਿਲਿਆ। ਸਾਹਿਬ ਕਹਿੰਦੇ ਨੇ ਪਿਆਰਿਓ ਦੇਖੋ ਫਿਰ ਉਸ ਦਾਤੇ ਨੇ ਮੇਰ ਕਿੰਨੀ ਕੁ ਕੀਤੀ। ਜੋ ਜੋ ਕਿਨੋ ਆਪਣੋ ਤਿਸ ਅਭੈ ਦਾਨ ਦਿੱਤਾ ਸਿੰਘ ਬਿਲਾਈ ਹੋ ਗਏ। ਸਿੰਘ ਦਾ ਖਰੀਅਰ ਤੇ ਸ਼ੇਰ ਜਿਹੜਾ ਸ਼ੇਰ ਵਰਗਾ ਅੱਗੇ ਹੰਸਿਆਰਾ ਮਨ ਸੀ ਹਿੰਸਾ ਕਰਦਾ ਸੀ ਨਿੰਦਿਆ ਕਰਕੇ ਈਰਖਾ ਕਰਕੇ ਸ਼ੇਰ ਵਰਗਾ ਮਨ ਜਿਹੜਾ ਉਹ ਬਿੱਲੀ ਬਣ ਗਿਆ। ਸਾਹਿਬ ਕਹਿੰਦੇ ਨੇ ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ। ਤ੍ਰਿਣ ਦਰ ਤੇ ਤਿਣਕਾ ਥੋੜੀ ਜੀ ਹਵਾ ਚੱਲੇ ਜਿਹੜਾ ਤਿਣਕਾ ਦਰ ਦਰ ਤੇ ਭਟਕਦਾ ਸੀ ਸਾਧੂ ਦੀ ਸੰਗਤ ਕੀਤੀ ਉਹ ਪਹਾੜ ਵਰਗਾ ਅਡੋਲ ਹੋ ਗਿਆ। ਤ੍ਰਿਣ ਮੇਰ ਮੇਰ ਦਰ ਤੇ ਪਹਾੜ ਤ੍ਰਿਣ ਮੇਰ ਦਖੀਤਾ। ਕਹਿਣ ਲੱਗੇ ਫਿਰ ਅਰਦਾਸ ਕਰਨ ਦੀ ਬਲ ਅਰਦਾਸ ਕਰਨ ਦੀ ਜੁਗਤੀ ਸੰਤ ਨੇ ਦੱਸੀ। ਕਹਿਣ ਲੱਗੇ ਇਹ ਬੇਨਤੀ ਕਰਿਆ ਕਰ ਹੇ ਮੇਰੇ ਮਾਲਕ ਜੀ ਤ੍ਰਿਣ ਮੇਰ ਦਖੀਤਾ ਸ਼ਰਮ ਕਰਤੇ ਦਮ ਆਜ ਕੋ ਤੇ ਗਨੀ ਤਨੀ ਤਾਂ ਕਮਲ ਵਡਾਈ ਕਹਿ ਸਕੂ ਬੇ ਅੰਤ ਗੁਨੀਤਾ। ਜਿਹੜਾ ਅੱਗੇ ਦਿਨ ਰਾਤ ਪਦਾਰਥ ਮੰਗਦਾ ਸੀ ਉਹ ਮਨ ਕਹਿੰਦਾ ਤੇ ਮੇਰੇ ਮਾਲਕ ਜੀ ਤੁਸੀਂ ਕਿਰਪਾ ਕਰੋ ਮੈਂ ਤੁਹਾਡੇ ਦਰ ਦਾ ਸਵਾਲੀ ਹਾਂ ਮੇਰੀ ਝੋਲੀ ਵਿੱਚ ਨਾਮ ਪਾਵੋ। ਕਮਲ ਵਡਾਈ ਕਹਿ ਸਕੂ ਬੇ ਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇਵੋ ਨਾਨਕ ਦਰ ਸਰੀਤਾ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਵਾਹਿਗੁਰੂ ਮੇਰ ਕਰੇ ਸਾਡੀ ਸਾਂਝ ਬੰਦਗੀ ਵਾਲੇ ਨਾਲ ਕਿਤੇ ਬਣ ਜਾਏ। ਸਤਿਗੁਰੂ ਨੇ ਤੇ ਬਾਣੀ ਵਿੱਚ ਫਰਮਾਇਆ ਕਹਿਣ ਲੱਗੇ ਪਿਆਰਿਓ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸ਼ਰਨਾ ਸੰਤ ਹਮਾਰੀ ਕੋਟ ਸ਼ਤਾਣੀ ਸੰਤ ਹਮਾਰਾ ਗਹਿਣ ਹਮ ਸੰਤਨ ਛੋ ਬਣਿਆਈ ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ। ਸੰਤਨ ਛੋ ਮੇਰੀ ਲੇਵਾ ਦੇਵੀ ਸੰਤਨ ਛੋ ਵਿਵਹਾਰਾ ਸੰਤਨ ਛੋ ਹਮ ਲਾ ਖਾਤਿਆ ਹਰ ਭਗਤ ਭੜੇ ਭੰਡਾਰਾ ਸੰਤਨ ਮੋਕੋ ਪੂੰਜੀ ਸੌਂਪੀ। ਬਹੁ ਵਚਨ ਹੈ ਰੱਬ ਦੇ ਪਿਆਰੇ ਬੰਦਗੀ ਕਰਨ ਵਾਲਿਆਂ ਕੋਲ ਤਾਕਤ ਹੈ। ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ ਧਰਮ ਰਾਏ ਅਬ ਕਾਂ ਕਰੇ ਗੁ ਜੋ ਫਾਤਿਓ ਸਗਲੋ ਲੇਖਾ। ਜਦੋਂ ਅੰਦਰ ਛਿੜਕਦਾ ਹੋਵੇ ਵਕਾਰਾਂ ਤੋਂ ਵੀ ਬਚਾ ਸਕਦਾ ਰੱਬ ਦੀ ਬੰਦਗੀ ਕਰਨ ਵਾਲੇ ਦਾ ਉਪਦੇਸ਼। ਰੱਬ ਦੇ ਬੰਦਗੀ ਕਰਨ ਵਾਲਾ ਉਹ ਸ਼ਬਦ ਕਹੇ ਤੇ ਵਕਾਰਾਂ ਵਿੱਚ ਗਰਕਿਆ ਹੋਇਆ ਮਨ ਉਹਨੂੰ ਵੀ ਤਰਵਾਸ ਮਿਲ ਜਾਂਦਾ। ਸਤਿਗੁਰੂ ਜੀ ਦਾ ਇੱਕ ਅੰਮ੍ਰਿਤ ਬਚਨ ਆਉਂਦਾ ਹੈ ਗੌੜੀ ਰਾਗ ਵਿੱਚ ਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ ਨੇ ਜਦੋਂ ਆਪਣਾ ਮਨ ਸਿਮਰਨ ਕਰਦਿਆਂ ਪਰਤ ਪਰਤ ਕੇ ਵਕਾਰਾਂ ਦੀ ਜਿਲਣ ਵਿੱਚ ਧੱਕਦਾ ਹੈ ਕਹਿੰਦੇ ਨੇ ਉਦੋਂ ਅਰਦਾਸ ਵਿੱਚ ਬਹਿ ਜਾਇਆ ਹੈ। ਰੱਬ ਦਾ ਪਿਆਰਾ ਜਦੋਂ ਕਿਤੇ ਤੈਨੂੰ ਮਿਲੇ ਉਹਦੇ ਕੋਲ ਫਰਿਆਦ ਕਰ ਕਿ ਮੇਰੀ ਅਰਦਾਸ ਕਰ ਕਿ ਮੇਰੇ ਅੰਦਰ ਨੂੰ ਕਿਤੇ ਨਾ ਪਾਪਾਂ ਦੀ ਗੰਦਗੀ ਤੋਂ ਬਚਾ ਦੇ। ਉਸ ਸ਼ਬਦ ਦੇ ਕਦੀ ਅਰਥ ਦੇਖੋ ਅੰਦਰ ਟਿਕਦਾ ਨਹੀਂ ਵਕਾਰ ਪਰਤ ਪਰਤ ਕੇ ਤੰਗ ਕਰਦੇ ਨੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਭੂ ਦੇ ਦਰ ਤੇ ਰੱਬ ਦਾ ਸੰਤ ਜਨ ਮਿਲਿਆ ਉਹਨੇ ਥਾਪੜਾ ਦੇ ਕੇ ਉਪਦੇਸ਼ ਦਿੱਤਾ ਬਸ ਉਹਦੇ ਉਪਦੇਸ਼ ਨੂੰ ਕਮਾਨ ਦੀ ਦੇਰ ਸੀ ਇਹ ਪੰਜੇ ਬਸ ਵਿੱਚ ਆ ਗਏ। ਇਹ ਸ਼ਬਦ ਅਸੀਂ ਪੜ੍ਹਨੇ ਆ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਣਕ ਬਹੁ ਭਾਤੀ ਛੋਡੈ ਕਤੂ ਨਾਹੀ ਏਕ ਬਾਤ ਸੁਣ ਤਾਕੀ ਓਤਾ ਸਾਧ ਸੰਗ ਮਿਟ ਜਾਣੀ। ਅਗਲਾ ਬਚਨੇ ਕਰ ਕਿਰਪਾ ਸੰਤ ਮਿਲੇ ਮੋਹ ਰੱਬ ਨੇ ਮਿਹਰ ਕੀਤੀ ਤੇ ਮਿਹਰ ਤੋਂ ਬਿਨਾਂ ਬੰਦਗੀ ਕਰਨ ਵਾਲੇ ਦੀ ਸੰਗਤ ਵੀ ਕਿੱਥੇ ਨਸੀਬ ਹੁੰਦੀ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਿ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਪੂਰਬ ਕਰਮ ਦਾ ਅੰਕੁਰ ਫਟਿਆ ਤੇ ਰਸਕ ਬੈਰਾਗੀ ਸੰਤ ਜਨ ਮਿਲੇ। ਸਾਹਿਬ ਕਹਿੰਦੇ ਕਰ ਕਿਰਪਾ ਸੰਤ ਮਿਲੇ ਮੋਹੇ ਤਿਲ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਏ ਨਿਰਭਉ ਗੁਰ ਕਾ ਸ਼ਬਦ ਕਮਾਇਆ। ਦੇਖੋ ਇਸ ਤੁਕ ਨੂੰ ਫਿਰ ਅਰਥ ਸਮਝੀ, ਕਰ ਕਿਰਪਾ ਸੰਤ ਮਿਲੇ ਮੋਹੇ, ਬੰਦਗੀ ਕਰਨ ਵਾਲੇ ਸੰਤ ਜਨ ਮਿਲੇ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਦੀ ਜੁਗ ਦੱਸੀ। ਕਰ ਕਿਰਪਾ ਸੰਤ ਮਿਲੇ ਮੋਏ, ਤਿਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਏ ਨਿਰਭਉ ਗੁਰ ਪਾਤ ਸ਼ਬਦ ਕਮਾਇਆ, ਜੀਤ ਲਈਏ ਉਹ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਭਉ। ਜਦੋਂ ਰੱਬ ਦਾ ਪਿਆਰਾ ਮਿਲਿਆ, ਉਹਨੇ ਅੰਦਰ ਦੇ ਵਕਾਰਾਂ ਨੂੰ ਧੋ ਕੇ ਰੱਖ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਹਾਂਪੁਰਸ਼ ਅੰਗ ਪਾਲਕ ਹੁੰਦਾ ਹੈ, ਅੰਗ ਪਾਲਕ ਦਰਸ ਜਿਹੜਾ ਉਹਦੀ ਸੰਗਤ ਕਰਦਾ, ਉਹਦੇ ਨੇੜੇ ਬੈਠਦਾ, ਉਹਦਾ ਪਾਲ ਉਤਾਰਾ ਕਰਨ ਵਿੱਚ ਸਮਰੱਥ ਹੈ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ ਤੇ ਮੈਂ ਯਤਨ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ, ਤੇ ਜੇ ਆਪਾਂ ਸ਼ਬਦ ਦੇ ਅਰਥ ਆਪਣੇ ਢੰਗ ਨਾਲ ਕਰ ਦੇਈਏ ਇਹ ਗੱਲ ਵੱਖਰੀ, ਵੀ ਉਹਨੂੰ ਜਿੱਧਰ ਮਰਜ਼ੀ ਖੇਚਲ ਜਾਈਏ ਅਰਥਾਂ ਨੂੰ, ਨਹੀਂ ਨਿਰਪੱਖ ਹੋ ਕੇ ਜੇ ਅਰਥ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਵਾਲੇ ਮਹਾਂਪੁਰਸ਼ ਦੇ ਜੀਵਨ ਨੂੰ ਸਵੀਕਾਰ ਕੀਤਾ, ਕਿਉਂਕਿ ਬਾਣੀ ਸਿਧਾਂਤ ਹੈ ਤੇ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਉਸ ਬਾਣੀ ਦਾ ਅਮਲ ਹੈ, ਉਹਨੇ ਆਪਣੀ ਜ਼ਿੰਦਗੀ ਨੂੰ ਕਮਾਇਆ। ਕਾਰਨ ਇਹ ਹੋ ਗਿਆ ਕਿ ਅੱਜ ਚੁੰਚ ਗਿਆਨ ਦੀ ਬਹੁਤਾਤ ਹੈ। ਤੁਸੀਂ ਦੇਖੋ ਜਿੱਥੇ ਮਰਜ਼ੀ ਜਾਓ, ਤਰਕ ਕਟਾਕਸ਼ ਪਰ ਨਾਏ ਰਸੜਾ, ਨਾਮ ਜਪਣ ਵਾਲਾ ਅੰਦਰ ਦਾ ਰਸ ਮਾਣ ਵਾਲਾ ਕੋਈ ਇੱਕ ਅੱਧਾ ਮਿਲੇਗਾ। ਤਾਂ ਹੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਬੜਾ ਸੋਹਣਾ ਗੁਰਸਿੱਖ ਨੂੰ ਕਿਹਾ ਸੀ, ਕਹਿਣ ਲੱਗੇ ਕੀ ਹੋਇਆ ਤੇ ਕੀ ਕੂ ਹੋਇਆ, ਖੱਪ ਖੱਪ ਮਰੇ ਸਿਆਣੇ। ਮਨਾ ਤੂੰ ਸਿੱਖੀ ਵਿੱਚੋਂ ਸਿੱਖਣਾ ਕੀ ਹੈ, ਕੀ ਹੋਇਆ ਤੇ ਕੀ ਕੂ ਹੋਇਆ, ਖੱਪ ਖੱਪ ਮੋਏ ਸਿਆਣੇ। ਉਸ ਰਾਹ ਪਾਉਣੇ ਕਿਉਂ ਜਿੰਦੇ, ਜਿਸ ਰਾਹ ਪੂਰ ਮਹਾਣੇ, ਭਟਕਣ ਛੱਡ ਇੱਕੋ ਤੂੰ ਅੰਦਰ ਨੂੰ ਟਿਕਾ, ਆਪਣੇ ਅੰਦਰ ਨੂੰ ਭਟਕਣ ਛੱਡ ਇੱਕੋ ਲਿਵ ਲਾ ਕੇ, ਖੀਰੀ ਹੋਰਸ ਮਾਣੀ ਹੋਸ਼ਾਂ ਨਾਲੋ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ। ਭਾਈ ਗੁਰਦਾਸ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਜਿਹੜਾ ਗੁਰਮੁਖ ਗੁਰੂ ਮਾਰਗ ਤੇ ਚੱਲਿਆ ਉਹਦੀ ਸੰਗਤ ਕਰਨ ਵਾਲੇ ਦਾ ਉਹ ਅੰਗ ਪਾਲਦਾ ਹੈ, ਸੁਰਤ ਕਰਕੇ ਉਹਦੀ ਸੰਭਾਲ ਕਰਦਾ, ਨਾਮ ਜਪਣ ਵਾਲਾ ਜਗਿਆਸੂ ਨੂੰ ਪਾਰ ਉਤਾਰਨ ਦੇ ਸਮਰੱਥ ਹੈ, ਪਰ ਉਹ ਮੇਲ ਗੁਰੂ ਕੀ ਲੈਂਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ, ਮੈਂ ਸਾਂਝਾ ਕਰਾਂ, ਕਹਿੰਦੇ ਦਰਿਆ ਪਾਣੀ ਦਾ ਚੱਲਦਾ, ਉਹਦੇ ਵਿੱਚ ਪੱਥਰ ਛੱਡੋ ਤੇ ਪੱਥਰ ਪਾਣੀ ਵਿੱਚ ਡੁੱਬ ਜਾਂਦਾ, ਲੋਹਾ ਛੱਡੋ ਕੰਕਰੀਟ ਛੱਡੋ ਪਾਣੀ ਵਿੱਚ ਡੁੱਬ ਜਾਏਗਾ, ਪਰ ਕਹਿੰਦੇ ਜਦੋਂ ਕਿਤੇ ਲੱਕੜ ਵੱਢ ਕੇ ਛੱਡੀਏ ਤੇ ਉਹ ਲੱਕੜ ਭਾਵੇਂ ਕੁਇੰਟਲ ਦੇ ਹਿਸਾਬ ਨਾਲ, ਟਨਾਂ ਦੇ ਹਿਸਾਬ ਨਾਲ ਭਾਰੀ ਹੋਵੇ, ਤੇ ਦਰਿਆ ਦਾ ਪਾਣੀ ਜਿਹੜਾ ਉਸ ਲੱਕੜ ਨੂੰ ਛੇਤੀ ਡੁੱਬਦਾ, ਉਹ ਲੱਕੜ ਨੂੰ ਭਾਰੀ ਹੈ ਪਰ ਪਾਣੀ ਡੋਬ ਨਹੀਂ ਰਿਹਾ। ਭਾਈ ਗੁਰਦਾਸ ਜੀ ਨੇ ਉੱਥੇ ਕਿਹਾ ਵੀ ਗੁਰਮੁਖ ਦੇ ਮਾਰਗ ਤੇ ਚੱਲਣਾ ਹੈ ਤੇ ਦੇਖ ਗੁਰਮੁਖ ਬਿਰਧ ਕਿੰਨਾ ਉਪਾਲਦਾ ਹੈ। ਭਾਈ ਸਾਹਿਬ ਇੱਕ ਪ੍ਰਸ਼ਨ ਕਰਦੇ ਨੇ, ਇਹ ਪਾਣੀ ਕਿ ਤੂੰ ਲੋਹੇ ਨੂੰ ਤੂੰ ਪੱਥਰ ਨੂੰ ਡੋਬ ਦੇਣਾ, ਪਰ ਜੇ ਭਾਰੀ ਦੇਖੀਏ ਤੇ ਲੱਕੜ ਵੀ ਤੇਰੇ ਵਿੱਚ ਆਈ, ਤੂੰ ਭਾਰੀ ਲੱਕੜ ਨੂੰ ਕਿਉਂ ਨੀ ਡੋਬਦਾ? ਤੇ ਅੱਗੋਂ ਉੱਤਰ ਮਿਲਦਾ ਕਿ ਅਸਲ ਵਿੱਚ ਇਸ ਲੱਕੜ ਨੂੰ ਮੈਂ ਆਪਾਂ ਵਾਰ ਵਾਰ ਕੇ ਪਾਣੀ ਕਹਿੰਦਾ ਬੂੰਦ ਬੂੰਦ ਪਾ ਕੇ ਸਿੰਜਿਆ ਹੈ, ਤੇ ਜਿਹਨੂੰ ਆਪ ਪਾਲਿਆ ਹੋਵੇ ਨਾ, ਆਪਣੇ ਪਾਲੇ ਹੋਏ ਨੂੰ ਕਦੀ ਮੈਂ ਡੁੱਬਣ ਨਹੀਂ ਦਿੰਦਾ, ਮੈਂ ਆਪਣੇ ਪਾਲੇ ਹੋਏ ਨੂੰ ਤਾਰਨਾ। ਭਾਈ ਸਾਹਿਬ ਦੂਜਾ ਪ੍ਰਸ਼ਨ ਕਰਦੇ ਨੇ, ਕਹਿੰਦੇ ਤੈਨੂੰ ਪਤਾ ਨੀ ਵੀ ਇਸੇ ਲੱਕੜ ਨੇ ਚਿਰ ਕੇ ਬਣਨਾ ਕਿਸ਼ਤੀ ਜਾਂ ਜਹਾਜ਼, ਤੇ ਇਸ ਜਹਾਜ਼ ਨੇ ਜਦੋਂ ਤੇਰੇ ਉੱਤੇ ਚੱਲਣਾ, ਸਮੁੰਦਰ ਵੀ ਤਾਂ ਤੇਰਾ ਪਾਣੀ ਹੈ, ਦਰਿਆ ਤੇਰੇ ਤਾਂ ਹਿੱਸਾ ਹੈ, ਇਸ ਨੇ ਕਿਸ਼ਤੀ ਬਣ ਕੇ ਬੇੜੀ ਬਣ ਕੇ ਜਦੋਂ ਤੇਰੇ ਉੱਤੇ ਤਰਨਾ ਤੇ ਪਾਣੀ ਨੂੰ ਇੰਜ ਚੀਰਦਾ ਜਹਾਜ਼ ਕਿ ਜਿਵੇਂ ਮਾਨੋ ਆੜਾ ਲੱਕੜਾਂ ਨੂੰ ਚੀਰਦਾ ਹੋਵੇ। ਜਦੋਂ ਆਪਾਂ ਕਿਸ਼ਤੀ ਤੇ ਬੈਠਦੇ ਹਾਂ ਤੇ ਉਹਦੀ ਤਿੱਖੀ ਨੋਕ ਪਾਣੀ ਨੂੰ ਚੀਰ ਚੀਰ ਕੇ ਦੋ ਹਿੱਸੇ ਕਰ ਦਈਏ, ਕਹਿੰਦੇ ਇਸ ਪਾਣੀ ਨੇ ਤੇਰੇ ਸਿਰ ਤੇ ਚੜ ਕੇ ਤੈਨੂੰ ਚੀਰਨਾ ਹੈ, ਤੇ ਅਗੋਂ ਇਸ ਲੱਕੜ ਨੇ ਤੈਨੂੰ ਚੀਰਨਾ ਹੈ। ਤੇ ਪਾਣੀ ਦਾ ਉੱਤਰ ਸੀ, ਕੋਈ ਨਹੀਂ, ਜੇ ਇਹ ਚੀਰ ਵੀ ਲਏ ਮੇਰੇ ਸਿਰ ਚੜ ਕੇ ਵੀ ਬੋਲੇਗਾ, ਮੈਂ ਤਾਂ ਵੀ ਸਵੀਕਾਰ ਕਰਾਂਗਾ ਕਿਉਂਕਿ ਆਪਾਂ ਵਾਰ ਕੇ ਨੂੰ ਮੈਂ ਪਾਲਿਆ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਉਹਨਾਂ ਦੀ ਰਚਨਾ ਹੈ, ਕਹਿਣ ਲੱਗੇ ਇਹ ਪਾਣੀ ਤੈਨੂੰ ਪਤਾ ਨਹੀਂ ਕਿ ਇਹ ਅੱਗ ਨਾਲ ਭਰੀ ਕੋਈ ਲੱਕੜ ਹੈ, ਇਹਦੇ ਵਜੂਦ ਦੇ ਹਰ ਇੱਕ ਹਿੱਸੇ ਵਿੱਚ ਇਹਦੇ ਲੱਕੜ ਵਿੱਚ ਅੱਗ ਭਰੀ ਹੈ, ਪਾਣੀ ਤੇਰਾ ਤੇ ਅੱਗ ਦਾ ਆਪਸੀ ਮੇਲ ਕਿੱਥੇ? ਤੇ ਪਾਣੀ ਦਾ ਉੱਤਰ ਸੀ, ਮੈਨੂੰ ਪਤਾ ਹੈ ਕਿ ਇਹ ਲੱਕੜ ਅੱਗ ਨਾਲ ਭਰੀ ਹੈ, ਪਰ ਪਿਆਰਿਆ ਜਿਹਨੂੰ ਆਪਣਾ ਬਣਾ ਲਈਏ ਮੈਂ ਪਰਦੇ ਪਾ ਕੇ ਵੀ ਉਹਨੂੰ ਪਾਰ ਕਰ ਦੇਣਾ। ਉਹਨਾਂ ਨੇ ਇੱਕ ਹੋਰ ਪ੍ਰਸ਼ਨ ਕੀਤਾ, ਕਹਿੰਦੇ ਇਸੇ ਲੱਕੜ ਨੂੰ ਚੀਰ ਕੇ ਜਦੋਂ ਬੇੜਾ ਬਣੇਗਾ, ਉਸ ਬੇੜੇ ਵਿੱਚ ਪੱਥਰ ਵੀ ਹੋਣਗੇ, ਉਸ ਵਿੱਚ ਲੋਹਿਆ ਵੀ ਹੋਵੇਗਾ, ਉਹਦੇ ਵਿੱਚ ਭਾਰਾ ਸਮਾਨ ਵੀ ਹੋਵੇਗਾ, ਤੇ ਉਸ ਚੀਜ਼ ਨੂੰ ਉਹਨਾਂ ਭਾਰੀਆਂ ਚੀਜ਼ਾਂ ਨੂੰ ਇਕੱਲਾ ਲੋਹਾ ਆਵੇ ਪੱਥਰ ਆਵੇ ਤੂੰ ਡੋਬਣਾ, ਤੇ ਜਦੋਂ ਤੇਰੇ ਇਸ ਪਾਲੇ ਦੇ ਵਿੱਚ ਬੈਠ ਗਏ ਤੇ ਤੂੰ ਉਹਨਾਂ ਭਾਰਿਆਂ ਨੂੰ ਵੀ ਬਾਹਰ ਲਾਏਗਾ, ਤੇ ਪਾਣੀ ਦਾ ਉਤਰ ਸੀ ਇਕੱਲੇ ਆਉਣ ਤੇ ਡੁੱਬ ਚੱਕਦੇ ਨੇ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰ ਜਾਵੇ ਮੈਂ ਉਹਨੂੰ ਵੀ ਪਾਰ ਕਰ ਦੇਣਾ। ਭਾਈ ਸਾਹਿਬ ਕਹਿੰਦੇ ਨੇ ਉਹ ਪਿਆਰਿਆ ਸੱਚ ਜਾਣੀ ਅਸਲ ਵਿੱਚ ਪਾਣੀ ਦੀ ਕਹਾਣੀ ਨਹੀਂ, ਤੇ ਰੱਬ ਦੀ ਬੰਦਗੀ ਕਰਨ ਵਾਲੇ ਇੱਕ ਗੁਰਮੁਖ ਦਾ ਜੀਵਨ ਹੈ, ਉਹਦਾ ਅੰਦਰ ਕਿੰਨਾ ਕੁ ਵਿਸ਼ਾਲ ਹੈ। ਜਿਵੇਂ ਪਾਣੀ ਆਪਣੀ ਪਾਲੀ ਕੋਈ ਲੱਕੜ ਨੂੰ ਨਹੀਂ ਡੁੱਬਣ ਦਿੰਦਾ, ਹਾਂ ਰੱਬ ਦੀ ਕਰਨੀ ਵਾਲਾ ਬਰਦ ਦੀ ਬੰਦਗੀ ਕਰਨ ਵਾਲਾ ਹੋਵੇ ਜਿਹੜਾ ਜਗਿਆਸੂ ਉਹਦੇ ਕੋਲ ਬੈਠ ਕੇ ਘਾਲਣਾ ਕਮਾਈ ਕਰਨ ਲੱਗ ਪੈਂਦਾ, ਸੱਚ ਜਾਣਿਓ ਪਿਆਰਿਓ ਉਹ ਪੂਰਾ ਉਸ ਬੰਦੇ ਨੂੰ ਵੀ ਨਹੀਂ ਡੁੱਬਣ ਦਿੰਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਨੂੰ ਮੈਂ ਅਰਜ਼ ਕਰਨਾ ਬਾਅਦ ਵਿੱਚ ਕਹਿਣ ਲੱਗੇ ਦੇਖ ਲੱਕੜ ਵਿੱਚ ਅੱਗ ਹੈ ਪਰ ਪਾਣੀ ਪਰਦੇ ਪਾ ਕੇ ਉਹਨੂੰ ਪਾਰ ਕਰਦਾ, ਕਰਨੀ ਵਾਲੇ ਨੂੰ ਪਤਾ ਇਹ ਲੋਕ ਕੀ ਮੇਰੇ ਬਾਰੇ ਸੋਚਦੇ ਪਏ ਨੇ, ਜਾਣਨ ਦੇ ਬਾਵਜੂਦ ਵੀ ਉਹ ਪਰਦੇ ਪਾ ਕੇ ਲੋਕਾਂ ਨੂੰ ਨਾਲ ਲਈ ਫਿਰਦਾ। ਪਤਾ ਨੂੰ ਹੈ, ਪਾਣੀ ਨੂੰ ਪਤਾ ਅੱਗ ਨਾਲ ਭਰਿਆ ਪਰ ਫਿਰ ਵੀ ਲੱਕੜ ਨੂੰ ਪਾਰ ਕਿਆ ਕਰਦਾ। ਤੇ ਭਾਈ ਗੁਰਦਾਸ ਜੀ ਨੇ ਉੱਥੇ ਫਿਰ ਇਹ ਪੌੜੀ ਕਹਿ ਦਿੱਤੀ, ਕਹਿਣ ਲੱਗੇ ਜਿਵੇਂ ਪਾਣੀ ਆਪਣੇ ਪਾਲੇ ਨੂੰ ਪਾਰ ਕਰਦਾ, ਲੱਕੜ ਦੇਖ ਕੇ ਪਰਦੇ ਪਾਉਂਦਾ, ਉਸ ਲੱਕੜ ਨੂੰ ਚੀਰ ਕੇ ਕਿਸ਼ਤੀ ਬਣ ਜਾਏ, ਉਹਦੇ ਵਿੱਚ ਰੱਖੇ ਹੋਏ ਪੱਥਰ ਵੀ ਪਾਰ ਕਰ ਦਿੰਦਾ, ਤੇ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਪਤਾ ਹੈ ਜਗਿਆਸੂ ਅੰਦਰ ਪੱਥਰ ਢੋਣ ਲੱਗ ਪਿਆ, ਸੱਚ ਜਾਣੋ ਉਹ ਆਪਣੀ ਨਜ਼ਰ ਕਰਕੇ ਉਸ ਪੱਥਰ ਗਿਰਦੇ ਨੂੰ ਵੀ ਪਾਰ ਲਾ ਦਿੰਦਾ। ਭਾਈ ਸਾਹਿਬ ਦੇ ਬਚਨ ਨੇ ਕਿ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਸਿਰ ਕਰ ਵੱਟ ਚੜਾਏ ਤੈ ਸਿਰ ਚੜਿਆ ਭੱਜੈ, ਤੇ ਤੈ ਅੰਦਰ ਅੱਗ ਰੱਖ ਤਿਸ ਪਰਦਾ ਤੱਜੈ, ਲੋਹੇ ਜੜੀਏ ਬੋਇਥਾ ਭਾਰ ਪਰੈ ਨਾ ਤੱਜੈ, ਅਗਰੈ ਡੋਬੈ ਜਾਣ ਕੈ ਨਿਰਮੋਲਕ ਤੱਜੈ, ਤੂੰ ਤਰਕ ਨਾ ਕਰ ਪਿਆਰਿਆ ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਬੰਦਗੀ ਕਰਨ ਵਾਲਾ ਮਿਲੇ ਉਹਦੇ ਮਾਰਗ ਤੇ ਉਹਦੇ ਨਾਲ ਚੱਲ, ਦੇਖ ਤੇਰੇ ਅੰਦਰ ਨੂੰ ਟਿਕਾ ਮਿਲੇਗਾ। ਸਹਿਜ ਕਿਰਪਾਲੂ ਗੁਰੂ ਅਰਜਨ ਦੇਵ ਜੀ ਨੇ ਤਾਂ ਉਹਨਾਂ ਸੰਬੰਧੀ ਇੱਕ ਬਚਨ ਕਿਹਾ, ਕਹਿੰਦੇ ਮਨ ਮੇਰੇ ਤਿੰਨ ਕੀ ਓਟ ਲੈ, ਜੇ ਤੂੰ ਓਟ ਲੈਣੀ ਹੈ ਬੰਦਗੀ ਕਰਨ ਵਾਲਿਆਂ ਦੀ ਲੈ। ਹੁਣ ਇੱਥੇ ਆ ਕੇ ਗੱਲ ਵੱਖਰੀ ਵੀ ਇਸ ਸ਼ਬਦ ਦੀ ਲੋਕ ਦੁਰਵਰਤੋਂ ਵਾ ਕਰ ਜਾਂਦੇ, ਸ਼ਬਦ ਬਾਬੇ ਨਾਨਕ ਦੇ ਪ੍ਰਮਾਣ ਦੇਈ ਜਾਣੇ ਨੇ, ਬਾਣੀ ਤੋਂ ਬਿਨਾਂ ਪੱਲੇ ਕੁਝ ਕਹਿ ਨੇ ਤੇ ਆਪ ਗਿਆਨ ਆਪਣਾ ਝਾੜੀ ਜਾਣੇ। ਇਉਂ ਕਹਿ ਲੋ ਵੀ ਚੋਗਾ ਤੇ ਪਾਣਾ ਬਾਬੇ ਦੇ ਘਰ ਦਾ ਤੇ ਜਾਲ ਆਪਣੇ ਲੈ ਕੇ ਆਏ ਹੁੰਦੇ, ਜਾਲ ਆਪਣੇ ਪਾਣੇ ਨੇ, ਦਾਣਾ ਸ਼ਬਦ ਦਾ ਪਾਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਸੁਣਾਈ ਜਾਣੇ ਨੇ ਕਿ ਦੇਖੋ ਜੀ ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਇਹ ਕਿਹਾ। ਪਰ ਮੈਂ ਇੱਕ ਅਰਜ਼ ਕਰਾਂ ਕਿ ਬੇੜੀਆਂ ਸਾਰੀਆਂ ਤਾਰ ਸਕਦੀਆਂ ਨੇ, ਪਰ ਜਿਸ ਬੇੜੀ ਤੇ ਬਹਿਕੇ ਹੋਈਏ ਉਸੇ ਮਲਾ ਉੱਤੇ ਹੀ ਭਰੋਸਾ ਕਰਨਾ ਚਾਹੀਦਾ, ਉਹ ਬੇੜੀ ਆਪਣੀ ਤੇ ਬਾਂਧੇ ਪਏ ਨੇ ਤੇ ਮਲਾ ਬਾਬੇ ਨਾਨਕ ਦੀ ਗੱਲ ਪੈ ਕਰਦੇ। ਜੇ ਬਾਬੇ ਦੇ ਬੇੜੇ ਤੇ ਬਹਿ ਪਾਵੇਂ ਤੇ ਇਸ ਮਲਾਹ ਦੀ ਗੱਲ ਕਰ। ਸਤਿਗੁਰੂ ਕਹਿੰਦੇ ਨੇ ਹਾਂ ਜਿਹੜਾ ਜਪਣ ਵਾਲਾ ਗੁਰਮੁਖ ਹੈ ਉਹਦੇ ਚਰਨਾਂ ਦੀ ਟੇਕ ਪਾਰ ਕਰੇਗੀ। ਮਨ ਮੇਰੇ ਤਿੰਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇ, ਕਿਨੂੰ ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੇ, ਤਿਸ ਕੈ ਦਸ਼ ਸਭ ਪਾਮ ਮਿਟਾਵੇ, ਅਵਰ ਸਿਆਨਕ ਸਗਰੀ ਸਾਂਢ, ਤਿਸ ਜਨ ਕੀ ਤੂੰ ਸੇਵਾ ਲਾਗ, ਆਮਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੈ ਪੂਜੋ ਸਦ ਪੈ। ਸਾਹਿਬ ਕਹਿੰਦੇ ਜੇ ਕੁਝ ਜ਼ਿੰਦਗੀ ਦਾ ਕਮਾਣੀ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਖੋ ਮਨ ਮੋਲ, ਰਾਮ ਨਾਮ ਖਿਰਦੈ ਮੈਂ ਤੋਲ, ਲਾਭ ਖੇਤ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ। ਜੇ ਕੋਈ ਖਤਨਾ ਹੀ ਤੇ ਬਾਬਾ ਜੀ ਬਾਣੀ ਵਿੱਚ ਕਹਿੰਦੇ ਨੇ ਪਿਆਰੇ ਆਪਣੀ ਜ਼ਿੰਦਗੀ ਦਾ ਇਹ ਆਧਾਰ ਬਣਾ ਲੈ ਕਿ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸ਼ੋ ਲੈਣ ਮਿਲਾ। ਅੱਜ ਤੱਕ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਕਈ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ। ਕਹਿਣ ਲੱਗੇ ਦਸਨ, ਦਸਨ ਦਾ ਅਖਰੀ ਅਰਥ ਹੈ ਦੰਦ, ਬਿਖੂਨ, ਬਿਖੂਨ ਦਾ ਅਰਥ ਹੈ ਰਹਿਤ, ਕਿ ਦੰਦਾਂ ਤੋਂ ਰਹਿਤ। ਕੌਣ? ਪੁਰੰਗਮ। ਕਹਿਣ ਲੱਗੇ ਸੱਪ, ਕਹਿੰਦੇ ਨੇ ਦੰਦਾਂ ਤੋਂ ਰਹਿਤ ਸੱਪ ਅਖਰੀ ਅਰਥ ਇਹ ਹੋਣਗੇ। ਸਾਹਿਬ ਕਹਿੰਦੇ ਨੇ ਮੰਤਰ, ਗਾਰੂੜੀ, ਨਿਵਾਰਨ, ਇਹਦੇ ਅਰਥ ਕਰਾਂਗੇ ਮੰਤਰੰਗ ਗਾਰੂੜੀ ਨਿਵਾਰੰਗ ਕਿ ਮਾਦਰੀ ਜਿਹੜੇ ਗਰੁੜ ਮੰਤਰ ਨੂੰ ਜਪਦੇ ਨੇ ਕਹਿੰਦੇ ਨੇ ਉਹਨਾਂ ਦੇ ਮੰਤਰ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਸੱਪ ਦੇ ਦੰਦ ਖੱਟੇ ਕਰ ਦਿੰਦੇ ਨੇ, ਸੱਪ ਦਾ ਜ਼ਹਿਰ ਉਤਾਰ ਦਿੰਦੇ। ਤੇ ਹਿੰਦੁਸਤਾਨ ਵਿੱਚ ਅਜੇ ਵੀ ਪਹਾੜੀ ਇਲਾਕਿਆਂ ਵਿੱਚ ਕਈ ਮਾਦਰੀ ਐਸੇ ਮਿਲਣਗੇ। ਪਿਆਰਿਓ ਕਦੀ ਸੋਚੀਏ ਖਾਣੇ, ਜੇ ਇੱਕ ਗਰੁੜ ਮੰਤਰ ਨੂੰ ਕੋਈ ਅਭਿਆਸ ਕਰਦਾ, ਜ਼ਹਿਰੀਲੇ ਸੱਪ ਦੀ ਜ਼ਹਿਰ ਉਤਾਰ ਕੇ ਉਹਨੂੰ ਪਟਾਰੀ ਵਿੱਚ ਪਾ ਸਕਦਾ, ਤੇ ਜੇ ਨੀਅਤ ਰਾਸ ਕਰਕੇ ਤੂੰ ਗੁਰੂ ਕੇ ਮੰਤਰ ਦਾ ਅਭਿਆਸ ਕਰੇ, ਸੱਚ ਜਾਰੀ ਜ਼ਹਿਰ ਵਰਗੇ ਮਨ ਨੂੰ ਤੂੰ ਆਪਣੀ ਪਟਾਰੀ ਵਿੱਚ ਪਾ ਲਵੇ। ਹਾਂ, ਉਹਨਾਂ ਨੇ ਮੰਤਰ ਦਾ ਅਭਿਆਸ ਕੀਤਾ, ਉਹਨਾਂ ਸਾਧਨਾ ਕੀਤੀ। ਗੁਰੂ ਅਰਜਨ ਸਾਹਿਬ ਦੇ ਬਚਨ ਨੇ ਦਰਸ਼ਨ ਦਿਖਾਉਣ ਭੁਯੰਗਮ, ਸੱਪ ਦੰਦਾਂ ਤੋਂ ਰਹਿਤ ਕਰ ਦਿੱਤਾ, ਦੰਦਾਂ ਤੋਂ ਬਿਨਾਂ ਹੋ ਗਿਆ, ਜ਼ਹਿਰ ਤੋਂ ਬਿਨਾਂ ਹੋਇਆ। ਪਰ ਕਦੋਂ? ਮੰਤਰੋਂ ਗਰੁੜੀ ਗਾਰੂੜੀ ਨਿਵਾਰਨ, ਜਦੋਂ ਮਾਦਰੀ ਨੇ ਗਰੁੜ ਮੰਤਰ ਜਪਿਆ, ਉਹਨੇ ਗਰੁੜ ਮੰਤਰ ਨਾਲ ਸੱਪ ਦੇ ਜ਼ਹਿਰ ਨੂੰ ਉਤਾਰ ਦਿੱਤਾ। ਸਾਹਿਬ ਕਹਿਣ ਲੱਗੇ ਵਿਆਦ, ਵਿਆਦ ਦਾ ਅਖਰੀ ਅਰਥ ਹੈ ਰੁਕਾਵਟਾਂ, ਇਹਦਾ ਅਰਥ ਹੈ ਦੁੱਖ, ਰੋਗ, ਅੰਦਰ ਦਾ ਖੇਦ। ਉਪਾੜਨ, ਉਪਾੜਨ ਦਾ ਅਰਥ ਨਾਸ਼ ਕਰ ਦੇਣਗੇ। ਕੌਣ? ਸਾਹਿਬ ਕਹਿਣ ਲੱਗੇ ਸੰਤਨ, ਰੱਬ ਦੇ ਪਿਆਰੇ ਸੰਤ ਜਨ ਆਪਣੇ ਉਪਦੇਸ਼ ਨੂੰ ਦ੍ਰਿੜ ਕਰਾ ਕੇ ਤੇਰੇ ਅੰਦਰ ਦੇ ਜ਼ਹਿਰ ਨੂੰ ਲਾ ਕੇ ਰੱਖ ਦੇਣਗੇ। ਇਸ ਤਰ੍ਹਾਂ ਲਾਣਗੇ ਜਿਵੇਂ ਮੰਤਰੀ ਗਰੁੜ ਮੰਤਰ ਜਪ ਕੇ ਸੱਪ ਦੀ ਜ਼ਹਿਰ ਉਤਾਰ ਦਿੰਦਾ। ਇਹਦੇ ਅਖਰੀ ਅਰਥ ਇਹ ਨੇ ਕਿ ਜਿਵੇਂ ਮੰਤਰੀ ਇੱਕ ਸ਼ਬਦ ਪੜ੍ਹਦਾ, ਮੰਤਰ ਪੜ੍ਹਦਾ ਗਰੁੜ, ਤੇ ਗਰੁੜ ਮੰਤਰ ਨਾਲ ਉਹ ਸੱਪ ਨੂੰ ਵਸ ਕਰਦਾ, ਰੱਬ ਦੇ ਪਿਆਰੇ ਸੰਤ ਜਨ ਤੇਰੇ ਦੁੱਖਾਂ ਦਾ ਨਾਸ਼ ਕਰ ਦੇਣਗੇ, ਬੰਦਗੀ ਕਰਨ ਵਾਲੇ ਤੇਰੇ ਅੰਦਰ ਦੇ ਕਲੇਸ਼ ਨੂੰ ਮਿਟਾ ਦੇਣਗੇ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਟਾਵੇ ਟਾਵੇ ਨੇ ਨਾਨਕ, ਹਜ਼ੂਰ ਧੰਨ ਗੁਰੂ ਅਰਜਨ ਸਾਹਿਬ ਜੀ ਲਬਦ ਕਰਮਣ ਹੈ। ਜੇ ਕਿਸੇ ਦੇ ਕਰਮ ਚੰਗੇ, ਭਾਗ ਚੰਗੇ, ਤੇ ਰੱਬ ਦੇ ਪਿਆਰੇ ਸੰਤ ਜਨ ਇਹ ਮਿਲਦੇ ਨੇ, ਬੰਦਗੀ ਕਰਨ ਵਾਲੇ ਮਿਲਦੇ ਨੇ। ਉਹ ਬੰਦਗੀ ਕਰਨ ਵਾਲਾ ਜਿਹੜਾ ਆਪ ਰਚਿਆ ਹੈ, ਜਿਹੜੇ ਆਪਣੇ ਅੰਦਰ ਗੁਰੂ ਗੁਰੂ ਚੱਲ ਰਿਹਾ ਹੈ, ਪਿਆਰਿਓ ਉਹ ਕੋਈ ਵੀ ਉਹਦੇ ਕੋਲ ਜਾਏ, ਦਾਤਾ ਮਿਹਰ ਕਰੇ, ਉਹ ਤਾਂ ਨਿੰਦਕ ਬੰਦਿਆਂ ਦੇ ਅੰਦਰ ਨੂੰ ਵੀ ਟਿਕਾ ਦਿੰਦਾ ਹੈ। ਅਸੀਂ ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਤੇ ਦੇਖੋ ਭਾਰ ਕਿੰਨਾ ਚੁੱਕੀ ਜਾਂਦੇ। ਸਵੇਰ ਤੋਂ ਸ਼ਾਮ ਤੱਕ ਬਿਨਾਂ ਕਿਸੇ ਕਿਰਾਏ ਲਿਆ, ਮਜ਼ਦੂਰੀ ਤੋਂ ਬਿਨਾਂ ਅਸੀਂ ਭਾਰ ਚੁੱਕਣੇ ਹਾਂ। ਹੁਣ ਜੋਬ ਜਿਹੜੇ ਆਪਾਂ ਕਰਨੇ ਆ ਜਾਂ ਨੌਕਰੀ ਕਰਨੇ ਆ, ਜਿੰਨਾ ਕੰਮ ਕਰਨੇ ਆ, ਪੈਸੇ ਤੋਂ ਬਿਨਾਂ ਤੇ ਕਦੇ ਕਿਸੇ ਨੇ ਜੋਬ ਨਹੀਂ ਕੀਤੀ। ਕੰਮ ਕਰਨੇ ਆ ਤੇ ਪੈਸੇ ਮਿਲਦੇ ਨੇ, ਤੇ ਲੋਕ ਅੰਦਰ ਦਾ ਕੰਮ ਇਹੋ ਜਿਹਾ ਕਰੀ ਜਾਂਦੇ ਨੇ ਬਿਨਾਂ ਪੈਸਿਆਂ ਤੋਂ ਭਾਰ ਲੱਦੀ ਜਾਂਦੇ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਉਂਦਾ ਕਿ ਦੋ ਬੰਦੇ, ਇੱਕ ਤਰਨ ਵਾਲਾ ਤੇ ਇੱਕ ਪਹਾੜ ਤੇ ਚੜਨ ਵਾਲਾ, ਇਹ ਦੋਨੋਂ ਬੰਦੇ ਸਰੀਰ ਦੇ ਹਲਕੇ ਫੁਲਕੇ ਚਾਹੀਦੇ। ਇਹਨਾਂ ਦਾ ਸਰੀਰ ਥੋੜਾ ਜਿਹਾ ਆਪਣੇ ਭਾਰ ਦੇ ਲਿਹਾਜ਼ ਨਾਲ ਹਲਕਾ ਹੋਵੇ। ਦੇਖੋ ਤੁਸੀਂ ਭਾਰੇ ਪੈਂਟ ਕੋਟ ਪਾ ਕੇ, ਭਾਰੇ ਕੱਪੜੇ ਪਾ ਕੇ ਕਦੀ ਕੋਈ ਤਰਦਾ ਬੰਦਾ ਦੇਖੇ? ਜਰਾਬਾਂ ਵੀ ਪਾਈਆਂ ਹੋਣ, ਬੂਟ ਵੀ ਪਾਏ ਹੋਣ, ਸ਼ੂ ਪਾਏ ਹੋਣ, ਜਰਾਬਾਂ ਪਾਈਆਂ ਹੋਣ, ਕੋਟ ਪੈਂਟ ਭਾਰਾ ਪਾਇਆ ਹੋਵੇ, ਜਰਸੀਆਂ ਜੌਕਟ ਪਾਈ ਹੋਵੇ, ਕਦੀ ਉਹ ਬੰਦਾ ਪਾਣੀ ਵਿੱਚ ਤਰ ਨਹੀਂ ਸਕਦਾ, ਕਿਉਂਕਿ ਉਹਦੇ ਭਾਰੇ ਕੱਪੜੇ ਉਹਨੂੰ ਤਰਨ ਨਹੀਂ ਦਿੰਦੇ। ਹੁਣ ਦੂਜਾ ਬੰਦਾ ਪਹਾੜ ਦੇ ਸਿਖਰ ਤੇ ਚੜ ਲੱਗਾ ਤੇ ਉਸ ਬੰਦੇ ਨੇ ਆਪਣੇ ਉੱਤੇ ਮੋਢਿਆਂ ਤੇ ਪੰਡਾਂ ਚੁੱਕੀਆਂ ਹੋਣ, ਭਾਰ ਚੁੱਕਿਆ ਹੋਵੇ, ਸਿਰ ਤੇ ਪੰਡ ਚੁੱਕੀ ਹੋਵੇ, ਕਦੀ ਪਹਾੜ ਦੇ ਸਿਖਰ ਤੇ ਭਾਰ ਚੁੱਕੇ ਨਹੀਂ ਚੜਿਆ ਜਾਂਦਾ। ਫਿਰ ਸੱਚੇ ਪਾਤਸ਼ਾਹ ਇਹ ਬੰਦਾ ਭਾਰ ਕਿਹੋ ਜਿਹਾ ਚੁੱਕਦਾ? ਕਹਿਣ ਲੱਗੇ ਭਾਰ ਇਹੋ ਜਿਹਾ ਚੁੱਕਦਾ ਨਾ ਤਾਂ ਉਸ ਗੁਰਮੁਖ ਨੂੰ ਕਦੀ ਮਿਲਿਆ ਹੁੰਦਾ। ਸਾਡੇ ਵਿੱਚੋਂ 95% ਬੰਦੇ ਉਹ ਨਿੰਦਕ ਨੇ ਜਿੰਨਾ ਜਿਹਦੀ ਨਿੰਦਿਆ ਕਰਦੇ ਉਹਨੂੰ ਕਦੀ ਦੇਖਿਆ ਵੀ ਹੁੰਦਾ। ਸੁਣੀ ਸੁਣਾਈ ਗੱਲ, ਇੱਕ ਨੇ ਕਿ ਦੂਜੇ ਨੇ ਕਿੱਲੀ ਦੱਬੀ ਜਾਣੀ, ਕਿਉਂਕਿ ਸਾਡਾ ਮਨ ਜਿਹੜਾ ਨਾ ਇਹ ਇਸ ਦਿਨ ਦੀ ਇੰਤਜ਼ਾਰ ਕਰਦਾ ਪਿਆ ਜਿਹੜਾ ਚੜਿਆ ਇਹਦੇ ਡਿੱਗਣ ਦੀ ਖਬਰ ਕਿੱਧਰ ਆਉਣੀ ਹੈ। ਸਿਆਣੇ ਲੋਕ ਗੱਲ ਕਹਿੰਦੇ ਨੇ ਕਿ ਤੁਹਾਡਾ ਕਾਰੋਬਾਰ ਚੱਲਦਾ ਹੋਵੇ ਤੇ ਸ਼ਾਇਦ ਕੋਈ ਤੁਹਾਡੇ ਸੰਬੰਧੀ ਮਿੱਤਰ ਫੋਨ ਕਰਕੇ ਨਹੀਂ ਕਹਿਣਗੇ ਬਹੁਤ ਚੰਗਾ, ਰੱਬ ਨਾ ਕਰੇ ਜਿੱਦਣ ਘਾਟਾ ਪੈ ਗਿਆ ਸਭ ਤੋਂ ਪਹਿਲਾਂ ਫੋਨ ਉਹਨਾਂ ਦਾ ਆਏਗਾ ਸਾਨੂੰ ਬੜਾ ਦੁੱਖ ਲੱਗਾ ਸੁਣ ਕੇ। ਅਸਲ ਵਿੱਚ ਉਹ ਦੁੱਖ ਵਿੱਚ ਵੀ ਆਪਣਾ ਰਸ ਪੈ ਲੈਂਦੇ, ਉਹਨਾਂ ਦੇ ਅੰਦਰ ਖੁਸ਼ੀ ਇਹ ਦੁੱਖ ਨਹੀਂ, ਅੰਦਰੋਂ ਪਰੇਸ਼ਾਨ ਨੇ ਵੀ ਚੰਗਾ ਹੋ ਗਿਆ। ਤਕਰੀਬਨ 95% ਬੰਦੇ ਉਹ ਨੇ ਜਿਨ੍ਹਾਂ ਨਾਲ ਆਪ ਕੁਝ ਨਹੀਂ ਵਾਪਰਿਆ। ਸੁਣੀ ਸੁਣਾਈ ਗੱਲ ਨੂੰ ਦੱਬੀ ਜਾਂਦੇ ਨੇ ਨਿੰਦਿਆ ਵਾਲਾ ਪੱਖ। ਗੁਰੂ ਅਰਜਨ ਸਾਹਿਬ ਨੇ ਬਚਨ ਕਿਹਾ, ਕਹਿੰਦੇ ਨੇ ਪਿਆਰਿਆ ਤੂੰ ਇੱਕ ਪਾਸੇ ਕਹਿੰਦਾ ਮੈਂ ਸੰਸਾਰ ਸਮੁੰਦਰ ਤੋਂ ਤਰਨਾ, ਆਪਣੀ ਗੱਲ ਵਿੱਚ ਝਾਤੀ ਮਾਰ ਕੇ ਦੇਖੀ ਆ, ਤਰਨ ਵਾਲੇ ਗੱਲ ਵਿੱਚ ਭਾਰ ਬੰਨ ਕੇ ਨਹੀਂ ਤਰਦੇ, ਜਿੰਨਾ ਤਰਨਾ ਉਹ ਤਾਂ ਆਪਣੇ ਤਨ ਦੇ ਬਸਤਰ ਉਲਾ ਉਤਾਰ ਕੇ ਪੁਸ਼ਾਕ ਵੀ ਹਲਕੀ ਪਾਉਂਦੇ ਨੇ। ਮਹਾਰਾਜ ਅਸੀਂ ਕਿਹੜੇ ਪੱਥਰ ਬੰਨੇ ਨੇ? ਕਹਿੰਦੇ ਨੇ ਜਦੋਂ ਤੂੰ ਅੰਦਰ ਵਕਾਰ ਭੋਗਣਾ, ਵਕਾਰਾਂ ਦੇ ਪੱਥਰ ਗਲ ਵਿਚ ਬੰਨੇ ਨੇ ਤੇ ਜਣੇ ਖਣੇ ਦੀ ਨਿੰਦਿਆ ਕਰਨਾ, ਇਹ ਤੂੰ ਸਿਰ ਤੇ ਪੱਥਰਾਂ ਦੀਆਂ ਪੰਡਾਂ ਚੁੱਕੀਆਂ ਨੇ, ਤਰਿਆ ਤਾਂ ਆਪਣੇ ਤੋਂ ਨਹੀਂ ਜਾਣਾ ਤੇ ਜਿਹੜਾ ਲੋਕਾਂ ਦੀਆਂ ਪੰਡਾਂ ਬੰਨੀ ਬੈਠਾ ਇਹ ਪਾਰ ਹੋ ਜਾਏਗਾ। ਸਤਿਗੁਰੂ ਦੀ ਬਾਣੀ ਵਿਚ ਇੱਕ ਤੁਕ ਆਉਂਦੀ ਹੈ, ਬੇਕਾਰ ਪਾਥਰ ਗਲੈ ਬੰਨ ਹੈ, ਵਕਾਰਾਂ ਦੇ ਪੱਥਰ ਗਲ ਵਿਚ ਬੰਨ ਲੈ। ਨਿੰਦ ਪੋਟ ਸ਼ਰਾਏ, ਨਿੰਦਿਆ ਕਰ ਕਰਕੇ ਵੱਡੀਆਂ ਵੱਡੀਆਂ ਪੱਥਰਾਂ ਦੀਆਂ ਪੰਡਾਂ ਸਿਰ ਤੇ ਬੰਨ ਲਈਆਂ। ਸੱਚੇ ਪਾਤਸ਼ਾਹ ਕਹਿੰਦੇ ਤਰਨ ਵਾਲੇ ਪਾਸੇ ਨਾ ਹੀ ਤੂੰ ਬਾਹਰ ਹੀ ਰਹੋ, ਕਿਉਂ ਮਹਾਸਾਗਰ ਸਮੁੰਦਰ ਲੰਘਣਾ ਪਾਰ ਨਾ ਪਰਨਾ ਜਾ। ਜੇ ਸਮੁੰਦਰ ਨੂੰ ਤੂੰ ਲੰਘਣਾ ਨਿੰਦਿਆ ਕਰਕੇ ਨਾ ਲੰਘੀ, ਤੂੰ ਆਪਣੇ ਆਪ ਨੂੰ ਜਗਿਆਸੂ ਬਣਾ ਕੇ, ਇੱਕ ਖੋਜੀ ਬਣਾ ਕੇ, ਆਪਣੇ ਆਪ ਨੂੰ ਅੰਦਰ ਦਾ ਰਸ਼ੀਆ ਬਣਾ ਕੇ ਤੁਰ ਤੇ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਵੱਡੇ ਭਾਗ ਹੋਣ ਲੱਭਣ ਤੁਰ ਪਈਏ ਤੇ ਤਰੇ ਨਾਲ ਪਿਆਸੇ ਕਾਂ ਨੂੰ ਵੀ ਪਾਣੀ ਲੱਭ ਜਾਂਦਾ। ਜਦੋਂ ਆਪਣੇ ਅੰਦਰ ਪਿਆਸ ਨਾ ਹੋਵੇ ਪਿਆਰੇ, ਉਦੋਂ ਬਾਣੀ ਦੀ ਕੋਈ ਕਦਰ ਨਹੀਂ। ਇੱਕ ਪਿਆਸ ਐਸੀ ਹੈ ਜਿਹੜੀ ਸਾਡੇ ਅੰਦਰ ਨੂੰ ਜਗਾਉਂਦੀ। ਪਿਆਸਾ ਬੰਦਾ ਫਿਰ ਲੱਭਦਾ, ਖੋਜ ਕਰਦਾ ਕਿਤੋਂ ਮੇਰੀ ਪਿਆਸ ਪੂਰੀ ਹੋ ਜਾਏ। ਜਦੋਂ ਸਰੀਰ ਦੀ ਪਿਆਸ ਲੱਗੇ ਬੰਦਾ ਪਾਣੀ ਪਾਣੀ ਪੁਕਾਰਦਾ, ਤੇ ਜਦੋਂ ਆਤਮਾ ਦੀ ਪਿਆਸ ਲੱਗੇ ਉਦੋਂ ਬੰਦਾ ਬਾਣੀ ਬਾਣੀ ਪੁਕਾਰਦਾ, ਉਦੋਂ ਗੁਰੂ ਗੁਰੂ ਅੰਦਰ ਵੱਸਦਾ ਹੈ। ਧੰਨ ਗੁਰੂ ਅਰਜੁਨ ਸਾਹਿਬ ਮੇਰ ਪੈ ਕਰਦੇ ਨੇ, ਰੱਬ ਦੇ ਪਿਆਰੇ ਸੰਤ ਜਨ ਉਹ ਅੰਦਰ ਦੇ ਦੁੱਖ ਨੂੰ ਕੱਟਦੇ ਨੇ। ਅਨੇਕਾਂ ਐਸੇ ਮਹਾਂਪੁਰਸ਼ ਸਤਿਗੁਰੂ ਦੇ ਘਰ ਵਿਚ ਹੋਏ ਨੇ ਪਿਆਰੇ, ਉਹ ਅੱਜ ਵੀ ਹੈ ਕਮਾਈ ਵਾਲੇ, ਜਿਹੜੇ ਵਚਨ ਕਰਕੇ ਬੰਦੇ ਦੇ ਅੰਦਰ ਨੂੰ ਟਿਕਾ ਸਕਦੇ ਨੇ। ਪਰ ਅਸੀਂ ਕਈ ਵਾਰੀ ਸਾਡੇ ਨੇਤਰ ਚਮੜੀ ਨੂੰ ਦੇਖਦੇ ਨੇ, ਬਾਹਰ ਦੇ ਕਰਮ ਨੂੰ ਦੇਖਦੇ ਨੇ। ਮੈਂ ਅਰਜ਼ ਕਰਾਂ, ਸਾਹਮਣੇ ਹਾਰਮੋਨੀਅਮ ਪਿਆ ਹੈ, ਭਾਈ ਸਾਹਿਬ ਹੁਣੀ ਕੀਰਤਨ ਕਰਕੇ ਗਏ ਨੇ, ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਦੇ ਵਿਚ ਬੰਦ ਨੇ, ਪਰ ਮੈਂ ਨਹੀਂ ਵਜਾ ਸਕਣਾ ਕਿਉਂਕਿ ਮੈਨੂੰ ਵਜਾਣ ਦੀ ਅਕਲ ਕੋਈ ਨਹੀਂ, ਮੈਨੂੰ ਕੋਈ ਨਹੀਂ ਸੁਰ ਦੱਬਣ ਦਾ ਪਤਾ ਨਹੀਂ। ਮੇਰੇ ਵਾਸਤੇ ਤਾਂ ਲੱਕੜ ਦੀ ਪੇਟੀ ਇਸ ਤੋਂ ਵੱਧ ਕੁਝ ਨਹੀਂ। ਪਰ ਜਦੋਂ ਕਿਤੇ ਕੋਈ ਸੰਗੀਤਕਾਰ ਆਏਗਾ ਕਹੇਗਾ ਨਹੀਂ ਚੱਲਿਆ, ਲੱਕੜ ਦੀ ਪੇਟੀ ਨਹੀਂ, ਇਹਦੇ ਵਿਚ ਦੁਨੀਆਂ ਭਰ ਦਾ ਰਾਗ ਹੈ, ਰੱਬ ਦੀ ਬੰਦਗੀ ਕਰਨ ਵਾਲਾ ਭਰਿਆ ਭਾਂਡਾ ਹੈ। ਜੇ ਮੈਨੂੰ ਸੁਰ ਦੱਬਣ ਦੀ ਜਾਤ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਵਿਚ ਸੰਗੀਤ ਨਹੀਂ ਆਏਗਾ। ਕਰਮੀ ਵਾਲੇ ਭਰੇ ਭਾਂਡੇ ਹੁੰਦੇ, ਸਤਿਗੁਰੂ ਮੇਰ ਕਰੇ ਸਾਡੇ ਅੰਦਰ ਨੂੰ ਟਿਕਾਏ। ਬਾਬਾ ਤੇਜਾ ਸਿੰਘ ਹੋਣੀ WMA ਜਿਹੜੇ ਤੁਹਾਡੇ ਇਸ ਇਲਾਕੇ ਵਿਚੋਂ ਵੀ ਖੋ ਕੇ ਗਏ, ਉਹਨਾਂ ਦਾ ਜੀਵਨ ਪੜਿਆ, ਤੁਹਾਡੇ ਵਿਚੋਂ ਕਈ ਸੱਜਣਾ ਪੜਿਆ ਹੋਣਾ, ਉਹ ਇਹੋ ਜਿਹੇ ਵਿਚਾਰ ਵਾਲੇ ਸੁਣ ਕਹਿੰਦੇ ਸਨ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਸਾਂ ਟੇਕਦਾ। ਜਦੋਂ ਕਾਲਜ ਵਿਚ ਲੱਗੇ ਉੱਥੋਂ ਦੀ ਮਰਿਆਦਾ ਸੀ ਵੀ ਜਿਹਨੇ ਕਲਾਸ ਵੀ ਜਾਣਾ ਉਹਨੇ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਜਾਣਾ, ਤੇ ਸਾਡੇ ਬਜ਼ੁਰਗਾਂ ਨੇ ਜਦੋਂ ਕਾਲਜ ਬਣਾਏ ਖਾਲਸਾ ਸ਼ਬਦ ਤਾਂ ਹੀ ਦਿੱਤਾ ਸੀ ਕਿ ਇੱਕ ਉਹ ਅਦਾਇਰਾ ਹੋਵੇਗਾ ਜਿੱਥੇ ਸਾਨੂੰ ਸਕੂਨ ਨਾਲ ਆਪਣੇ ਬੱਚਿਆਂ ਨੂੰ ਅਸੀਂ ਧਰਮ ਕਮਾਉਣ ਦੀ ਜੁਗਤ ਦੇ ਸਕਾਂ। ਪਰ ਹੁਣ ਤਾਂ ਉਹ ਗਿਆ, ਤੁਸੀਂ ਖਾਲਸਾ ਕਾਲਜਾਂ ਵੀ ਜਾ ਕੇ ਦੇਖਿਓ, ਉੱਤੇ ਲਿਖਿਆ ਹੋਵੇਗਾ ਖਾਲਸਾ ਕਾਲਜ, ਤੇ ਕਲਾਸ ਵਿਚ ਤੁਹਾਨੂੰ ਪੰਜ ਤੇ ਬਹੁਤ ਵੱਡੀ ਗੱਲ ਹੈ, ਦੋ ਤਿੰਨ ਸਿੰਘ ਵੀ ਨਹੀਂ ਮਿਲਣਗੇ ਜਿਹੜੇ ਵਾਕਈ ਗੁਰੂ ਕੇ ਪਹਿਰਾ ਦੇਣ ਵਾਲਾ ਹੋਣਗੇ, ਨਾ ਹੀ ਕਾਲਜ ਰਹਿ ਗਏ ਨੇ, ਬਾਕੀ ਸਿਆਸਤ ਨੇ ਸਭ ਕੁਝ ਭਾਨ ਕਰਕੇ ਰੱਖ ਦਿੱਤਾ। ਹਕੀਕਤ ਹੈ, ਕਿਉਂਕਿ ਜਦੋਂ ਮਲੀਨ ਬਿਰਤੀ ਵਾਲਾ ਉੱਤੇ ਆ ਬਹਿ ਜਾਏ ਨਾ, ਉਦੋਂ ਧਰਮ ਪ੍ਰਫੁੱਲਤ ਨਹੀਂ ਹੋ ਸਕਦਾ। ਧਰਮ ਤਾਂ ਪ੍ਰਫੁੱਲਤ ਹੋਵੇਗਾ ਜੇ ਰਾਜੇ ਦੇ ਮਨ ਵਿਚ ਵੀ, ਆਗੂ ਦੇ ਮਨ ਵਿਚ ਵੀ ਅਦਬ ਹੋਵੇ। ਸ਼ਾਇਦ ਕਿਰਪਾਲੂ ਜੀ ਦੇ ਸ਼ਬਦ ਦਾ ਭੈ ਖਾ ਕੇ ਮੈਂ ਅਰਜ਼ ਕਰ ਰਿਹਾ, ਉਹ ਕਹਿੰਦੇ ਨੇ ਮੈਂ ਗਿਆ, ਮੈਂ ਕਿਹਾ ਵੀ ਮੱਥਾ ਤੇ ਮੈਂ ਟੇਕਣਾ ਨਹੀਂ, ਤੇ ਜਦੋਂ ਕੋਈ ਵੀ ਕਮਰੇ ਵਿਚ ਨਹੀਂ ਹੋਵੇਗਾ ਮੈਂ ਉਦੋਂ ਇੱਕ ਚੱਕਰ ਇੱਕ ਦੋਵੇਂ ਚੋਂ ਨਿਕਲਿਆ, ਦੂਜੇ ਤੋਂ ਬਾਹਰ ਇੱਕ ਚੋਂ ਅੰਦਰ, ਪਤਾ ਹੀ ਲੱਗ ਜਾਏਗਾ ਮੱਥਾ ਟੇਕ ਕੇ ਆਏ। ਤੇ ਕੁਦਰਤੀ ਤੌਰ ਤੇ ਕਾਲਜ ਵਿਚ ਆ ਗਿਆ ਸਮਾਗਮ, ਕਹਿੰਦੇ ਨੇ ਕੀਰਤਨ ਸ਼ੁਰੂ ਹੋਇਆ, ਅੱਜ ਮਜਬੂਰੀ ਜਾਣਾ ਪੈਣਾ ਸੀ, ਮੱਥਾ ਵੀ ਟੇਕਣਾ ਸੀ। ਕਹਿੰਦੇ ਨੇ ਪਹਿਲਾ ਵੇਲਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਦੇਖਿਆ ਤੇ ਚੁਪਾਲ ਬੇਹੋਸ਼ ਹੋ ਕੇ ਡਿੱਗ ਪਏ। ਪੜ੍ਹਿਓ ਕਦੀ ਤੁਸੀਂ ਉਹਨਾਂ ਜੀਵਨ, ਉਹ ਪੜ੍ਹੇ ਲਿਖੇ ਸੱਜਣ ਨੇ, ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਸੰਤੋਂ ਨੂੰ ਤੇ ਪੜ੍ਹਨੇ ਨਹੀਂ, WMA ਫਿਰ ਬਾਹਰ ਵਲੈਤ ਵਿੱਚੋਂ ਪੜ੍ਹੇ। ਕਹਿੰਦੇ ਨੇ ਜਦੋਂ ਦੇਖਣਾ ਬੇਸ਼ੁੱਧ ਹੋ ਜਾਣਾ। ਸ਼ਾਮ ਨੂੰ ਇੱਕ ਸੱਜਣ ਮਿਲੇ, ਕਹਿਣ ਲੱਗੇ ਪਿਆਰਿਆ ਇਹ ਕੋਈ ਖੋਲ ਹੋਰ ਵਾਪਰਦੀ ਪਈ ਹੈ। ਕਹਿੰਦਾ ਪਤਾ ਨੀ ਮੈਨੂੰ ਹੁੰਦਾ ਕਿ ਜਦੋਂ ਮੈਂ ਦੇਖਣਾ ਸੱਚੇ ਪਾਤਸ਼ਾਹ ਨੂੰ ਮੈਨੂੰ ਬੇਸ਼ੁੱਧ ਹੋ ਜਾਣਾ। ਉਹਨਾਂ ਕਿਹਾ ਫਿਰ ਇੱਥੇ ਇੱਕ ਬਾਬਾ ਸਰੰਬੇ ਵਾਲਾ, ਉਹਦੇ ਕੋਲ ਤੈਨੂੰ ਲੈ ਚੱਲਨੇ, ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ। ਅਸਾਂ ਲੋਕਾਂ ਨੇ ਨੇਮ ਕਿੱਥੇ ਨਿਭਾਣੇ ਨੇ, ਅੱਧੀ ਸਦੀ ਤੋਂ ਵੱਧ ਉਸ ਮਹਾਂਪੁਰਸ਼ ਨੇ ਕੀਰਤਨ ਕੀਤਾ ਹੈ ਦਰਬਾਰ ਸਾਹਿਬ ਬੈਠ ਕੇ। دوپہرے دا کیرتن اج بھی انہاں دی چلائی مریادا چلدی ہے تے جس دن اے کیا نا سیوادارا دے بابا جی اج تسی نہ جاؤ شریر کے لے کہ میں اج جا لین دیو کل نو پھر نہیں جانا گئے کیرتن کر کے کہ سچے پادشاہ گرو رام داس جے شریر وچ رکھنے تے اپنے دربار دی حاضری بخش جیوندے جی تیرے گھر دی حاضری نہ بھرا تے میں جیون جی نہیں سکاں اسی دن ہی چلا ہوتا ہے وہ آخروں کمائیاں والے نے انہوں نے زندگی کمائی ہے انہوں کو لے گیا بھائی تیجا سنگھ جی انہوں دیکھ کے کیا دسیا بھی آ کچھ واپرتا کہنے لگے جنوں تیرے تیرے لی تلو لکھا ہے نا وہ لاہور بیٹھا کالی کمبلی والا چلا جاؤ میرے کو کہنے لگے میں سمجھیا نہ دوجی بڑی پوچھا دوجے وہ کہتے تینوں دسیا ہے کہ تیرے پورب لے وہ نہ لکھے نے کالی کمبلی والا بیٹھا لاہور کہنے نے جدو پوچھا اشارہ کیتا تے بابا اتر سنگھ جی لاہور گئے کہنا درشن کر کے مینوں انج پرتیت ہویا پتا نہیں انہاں نال کئی جنماں دا میں تریا ہوں گا پیارو یہ ات کتنی نہ سمجھو میں اس کر کے عرض کر رہا کہ تے سمجھو بھائی شب کیڑی مرمت سنا لگ پہ نہیں ایک دن سکھ نو مننا پائے گا جدو اپنے آتم راستے جیے گا دیکھا مہاپرشاں نوں انج لگا بھی کئی جنماں تو میں انہاں نوں پہچاننا وا جدو کول گئے جا کے نمسکار کر کے کیا ماں پوچھو آ کچھ واپرے کہنے لگے جی اس مارگ تے چلنا تے جنہاں نال بیر کمانا جنہاں نال ایرکھا کرنا پہلا معافی مانگ کے آ مان ہی اس طرح ٹک لو دے بابا تیجا سنگھ لکھ دے میری مترئی ماں سی میں ماں نال لڑدا سا سچی مچی اندروں ایرکھا سی وہ کہ سب تو پہلا میں آ کے ماں دے پیر پکڑے میری ماں مینوں بخش دے ماں پوچھا ہے کیا ماں شبد ورتے پاوے کچھ بھی ہوئے ماں شبد بڑا پوتر ہے اس دن دے ملے تے کتھوں تک انہیں شبد ورتے تے یہ بھی بچن کہہ سن ماں پوچھ کہ جس دن اتنے توریا کیونکہ بابا اتر سنگھ جی آپ آنا چاہتے سن پورنا سی پر کارن وش پربھو کی رجا نہیں آئے تے بابا تیجا سنگھ انہیں تردیا پوچھا بھی اتنے چلے ہیں سکھی کی گل کوئی کرنے والا ہس کے ایک بچن کیا کدی سما آئے گا ادھر دے آؤ گے تو یہاں دسن گے سکھی کیویں کمائی کی سچ جا رہے ہو اج جدو کسی پنڈ وچ سابل سور دیکھنے ہیں نا عام طور سے لوگ کہتے باہر لے ملکوں آیا ہونا سچ جا کمائی والا جی نام رسی آ کوئی بندگی والے کی گل کرتے ہیں لوگ کہتے باہروں آیا ہونا کیونکہ وہ گلا جی اج سچ واپر دیا پہ کہن تو برا دے کہ واحگرو میر کرے آپ ادب کرن کی جا سکیے جی ادب نہیں کرتے تو سانو نندیا کرن کا بھی کوئی حق نہیں پھر آپ برا بھی نہ چتوئیے یہ بےنتیاں پروان کرو آؤ اپنے اندر نو ٹکان کا آپ یتن کریے جو روز کا آپ نیم لبھانے ہیں تو پیارو یہ نہ سمجھو بھی آپ آئے ہاں کتھا کیتی تو بھائی سگنی واہگرو شبد جپالے سن نہیں اپنے گھر بھی جا کے نیم بنا لو ایک تھان مقرر کرو جتھے پانچ منٹ روز واہگرو واہگرو جپنا ہی گئے تو جدو جپنا ادو کیول زبان تو نہیں گرو کے چرن پکڑ کے ہے سچے پاتشاہ اج پھر تیرے در سے منگتا ہے چولی وچ خیر پاؤ